पावन चरणों की हाजरी करते हो कि ਰਾਗੀ ਸਿੰਘਾਂ ਨੇ, ਭੁੱਖੇ ਕੀਰਤੀਆਂ ਨੇ, ਬੜੇ ਪਿਆਰ ਸਤਿਕਾਰ ਦੇ ਸਹਿਤ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਅੰਮ੍ਰਿਤਮਈ ਕੀਰਤਨ ਆਪ ਜੀ ਨੂੰ ਸ਼ਰਵਣ ਕਰਵਾਇਆ ਹੈ। ਵਾਹਿਗੁਰੂ ਨੇ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ, ਕਹੁ ਨਾਨਕ ਕਰੋ ਪ੍ਰਾਪਤ, ਜਿਸ ਪੁਰ ਲਿਖੇ ਕਾਰਨ। ਨੌ ਪ੍ਰਕਾਰ ਦੀ ਭਗਤੀ ਹੈ, ਉਹਦੇ ਵਿੱਚ ਜੋ ਕੀਰਤਨ ਭਗਤੀ ਹੈ ਇਸ ਨੂੰ ਤੀਸਰਾ ਨੰਬਰ ਮਿਲਿਆ। ਇਹ ਸਰਵਣਿਆ ਸਿਮਰਣਿਆ ਕੀਰਤਨਿਆ ਪਦ ਸੇਵਾ ਅਚਾਨ ਦਾਸਾ ਸਤਪੰਥ ਬੰਧਨ ਭਗਤ ਨਿਵੇਦਨ ਜਾਣ, ਇਹ ਬਹੁਤ ਵੱਡੀ ਭਗਤੀ ਹੈ। ਔਰ ਜਿੰਨੇ ਵੀ ਮਹਾਂਪੁਰਖ ਹੈਗੇ ਆ, ਸ਼ਿਵ ਜੀ ਦੇਖੋ ਭਾਵੇਂ ਸ਼ਾਸਤਰ ਵੀ ਆ, ਤਰਸੂਲ ਆ, ਅਤੇ ਆਮ ਉਹ ਤਰਸੂਲ ਦੇ ਨਾਲ ਦੋਰੂ ਬਣਿਆ। ਦੋਰੂ ਸਾਜਾਂ ਵਿੱਚ ਹੈ, ਉਹ ਕੀਰਤਨ ਦਾ ਪ੍ਰਤੀਕ ਹੈ। ਵਿਸ਼ਨੂੰ ਦੀ ਸਭਾ ਲੈ ਲਓ, ਨਾਰਦ ਦੇ ਹੱਥ ਵਿੱਚ ਵੀਣਾ ਹੁੰਦੀ ਹੈ। ਇਸੇ ਤਰ੍ਹਾਂ ਸਰਸਤੀ ਦੇ ਹਸਤ ਕਮਲਾਂ ਵਿੱਚ ਵੀ ਸਾਧ ਸੰਗਤ ਜੀ ਕੋਈ ਨਾ ਕੋਈ ਚਰੰਦਾ ਜਾਂ ਕੋਈ ਵੀਣਾ ਜਾਂ ਰਬਾਬ ਕੋਈ ਸਾਜ ਜ਼ਰੂਰ ਹੁੰਦਾ। ਇਹ ਅਨਹਦ ਨਾਦ ਜੋ ਹੈ, ਜਿਹਨਾਂ ਮਹਾਂਪੁਰਖਾਂ ਨੇ ਇਹਨੂੰ ਸੁਣਿਆ, ਉਸ ਅਨਹਦ ਨਾਦ ਦੀਆਂ ਨਾਦ ਨਾਮ ਹੈ ਸ਼ਬਦ ਦਾ, ਵੇਦ ਨਾਮ ਹੈ ਗਿਆਨ ਦਾ। ਅਤੇ ਜਦੋਂ ਮਹਾਂਪੁਰਖਾਂ ਨੇ ਅਨੁਭਵ ਕੀਤਾ ਉਸ ਦੀ ਨਾ ਤਾਂ ਕੋਈ ਹੱਦ ਹੈ ਅਤੇ ਨਾ ਹੱਦ ਨੇ ਨਾ ਸਕਦਾ। ਇੱਕ ਹੈ ਆਹਤ ਸ਼ਬਦ ਅਤੇ ਇੱਕ ਹੈ ਅਨਾਹਤ। ਆਹਤ ਹੈ ਜਿਹੜਾ ਚੋਟ ਤੋਂ ਪੈਦਾ ਹੁੰਦਾ, ਜਿਵੇਂ ਘੜਿਆਲ 'ਤੇ ਥੋੜ੍ਹਾ ਮਾਰਦੇ ਹਾਂ ਆਵਾਜ਼ ਪੈਦਾ ਹੋਈ, ਕੁਝ ਸਮੇਂ ਬਾਅਦ ਉਹ ਸਮਾਪਤ ਹੋ ਜਾਂਦੀ ਹੈ। ਨਗਾਰੇ 'ਤੇ ਚੋਟ ਲਾਉਂਦੇ ਹਾਂ, ਇਹ ਆਹਤ ਸ਼ਬਦ ਹੈ। ਅਨਾਹਤ ਹੈ ਜਿਹਦਾ ਕਦੇ ਨਾਸ ਨਾ ਹੋਵੇ। ਇਹ ਜਿਹੜੀ ਅਨਹਦ ਜਾਂ ਅਨਾਹਤ ਬਾਣੀ ਜਾਂ ਧੋਨਿਆ, ਜਿਸ ਤਰ੍ਹਾਂ ਘੰਡੇ ਜਿਹੜੇ ਦਾ ਸ਼ਬਦ ਮਿਰਗ ਨੂੰ ਆਪਣੇ ਵੱਲ ਖਿੱਚਦਾ ਅਤੇ ਬੀਣਾ ਜਿਹੜੀ ਹੈ ਜ਼ਹਿਰੀਲੇ ਸੱਪ ਨੂੰ ਵੀ ਕੀਲ ਦਿੰਦੀ ਹੈ ਉਹਦੀ ਆਵਾਜ਼, ਇਸ ਤਰ੍ਹਾਂ ਜਗਿਆਸੂ ਜਦੋਂ ਭਜਨ ਕਰਦਾ ਪਹਿਲਾਂ ਵਰਨ ਆਤਮਕ ਸ਼ਬਦ ਹੁੰਦਾ। ਵਰਨ ਨਾਮ ਅੱਖਰਾਂ ਦਾ, ਅੱਖਰਾਂ ਦਾ ਆਚਾਰਨ ਕਰਦੇ ਹਾਂ, ਇਹ ਜਾਪ ਕਰਦੇ ਹਾਂ, ਇਹ ਵਰਨਾਤਮਕ ਹੈ। ਜਿਹੜੇ ਜਾਪ ਕਰਦਿਆਂ ਕਰਦਿਆਂ ਸੁਰਤੀ ਵਰਤੀ ਟਿੱਕ ਜਾਂਦੀ ਹੈ, ਇੱਕ ਧੁਨ ਪੈਦਾ ਹੋ ਜਾਂਦੀ ਹੈ, ਉਹ ਫਿਰ ਧੁਨ ਆਤਮਕ ਦੇ ਰੂਪ ਵਿੱਚ ਬਦਲ ਜਾਂਦਾ। ਧੁਨ ਜਿਹੜੀ ਹੈ ਉਹਦੇ ਵਿੱਚ ਇਹ ਸ਼ਕਤੀ ਹੈ, ਉਹ ਮਨ ਨੂੰ ਇਕਾਗਰ ਕਰ ਦਿੰਦੀ ਹੈ। ਇਕਾਗਰਤਾ ਹੋਣ ਨਾਲ ਫਿਰ ਧਿਆਨ ਸਮਾਧੀ ਪ੍ਰਾਪਤ ਹੋ ਜਾਂਦੀ ਹੈ। ਸਮਾਧੀ ਦੋ ਤਰ੍ਹਾਂ ਦੀ ਹੈ, ਇੱਕ ਸਾਵ ਕਲਪ ਹੈ। ਸਾਵ ਕਲਪ ਦਾ ਮਤਲਬ ਸਮਾਧੀ ਦਾ ਲੱਗੀ ਹੈ ਨਾਲ ਸ਼ਬਦ ਦਾ ਵੀ ਜਾਪ ਹੋ ਗਿਆ। ਨਿਰਵਿਕਲਪ ਹੈ, ਉਦੋਂ ਨਿਰੋਧ ਆਪਣੇ ਨਿਜਾ ਆਨੰਦ ਵਿੱਚ ਲੀਨ ਹੋ ਜਾਂਦਾ ਅਤੇ ਫਿਰ ਜਿਹਨ ਬੋਲ ਤਨ ਅੱਖਰ ਆਵਾ, ਜਿਹਨ ਬੋਲ ਤਨ ਮਨ ਰਹਾਵਾ, ਬੋਲ ਬੋਲ ਮਧ ਹੈ ਸੋਈ, ਜਸ ਉਹ ਤਸ ਰੱਖੇ ਨਾ ਕੋਈ, ਇਹ ਅੱਖਰ ਫਿਰ ਜਾਣੇਗੇ ਉਹ ਅੱਖਰ ਇਹਨਾਂ। ਜਿਹੜਾ ਅਕਸ਼ਰ ਰੂਪੀ ਪਰਮੇਸ਼ਰ ਆ ਨਾਸ ਹੋ ਰਿਹਾ, ਉਹ ਫਿਰ ਉਹਦੇ ਵਿੱਚ ਪ੍ਰਭੇਦਤਾ ਨੂੰ ਪੈਦਾ ਕਰ ਦਿੰਦੇ। ਜਿਵੇਂ ਪੌੜੀ ਦੁਆਰਾ ਆਪਾਂ ਮਕਾਨ 'ਤੇ ਚੜ੍ਹਦੇ ਹਾਂ, ਤੇ ਫਿਰ ਵੀ ਰੋੜਿਆ ਜਿਸ ਨੇ ਉਸ ਨਜ਼ਰ ਤੇ ਪਹੁੰਚਣਾ। ਇਸ ਤਰ੍ਹਾਂ ਜਿਹੜੇ ਅਕਸ਼ਰ ਹੈ ਉਹ ਪਰਮਾਤਮਾ ਦੇ ਦੇਸ਼ ਚੋਂ ਆਏ ਆ, ਉਹਦੇ ਵਿੱਚ ਅਭੇਦ ਕਰਕੇ ਉਹ ਆਪਣੀ ਜਿਹੜੀ ਡਿਊਟੀ ਆ ਉਹਨੂੰ ਬਜਾ ਦਿੰਦੇ। ਉਹ ਕਿ ਨਿਰਵਿਕਲਪ ਸਮਾਧੀ ਲੱਗ ਜਾਂਦੀ ਹੈ, ਉਹਦੇ ਵਿੱਚ ਜਗਿਆਸੂ ਨੂੰ ਬਹੁਤ ਤਰ੍ਹਾਂ ਦੇ ਅਨੁਭਵ ਹੁੰਦੇ ਆ। ਹੁਣ ਮੈਂ ਦੱਸ ਰਿਹਾ ਇਹਦੇ ਨਾਲ ਤੁਹਾਨੂੰ ਰੌਚਕਤਾ ਪ੍ਰੇਰਨਾ ਤਾਂ ਮਿਲੇਗੀ, ਪਰ ਜਿਹੜੀ ਕੋਈ ਚੀਜ਼ ਪ੍ਰਤੱਖ ਹੋਣੀ ਹੈ ਉਹ ਤੁਹਾਨੂੰ ਆਪ ਕਮਾਈ ਕਰਕੇ ਉਹ ਪ੍ਰੈਕਟੀਕਲ ਆਪ ਫਰਕ ਕਰਨਾ ਪੈਂਦਾ ਹੈ। ਥਿਊਰੀ ਜਿਹੜੀ ਹੈ ਉਹਦੇ ਦੁਆਰਾ ਸਾਨੂੰ ਵਾਕਫੀ ਮਿਲਦੀ ਹੈ, ਪ੍ਰੇਰਨਾ ਮਿਲਦੀ ਹੈ। ਜਿਹੜੇ ਉਹਨੂੰ ਅਭਿਆਸ ਕਰਦੇ ਹਾਂ ਫਿਰ ਉਹ ਚੀਜ਼ ਪ੍ਰਤੱਖ ਵੀ ਹੋ ਜਾਂਦੀ ਹੈ। ਉਹ ਇਸ ਤਰ੍ਹਾਂ ਉਹਨਾਂ ਮਹਾਂਪੁਰਖਾਂ ਨੂੰ ਜਿਨ੍ਹਾਂ ਨੇ ਅਨਹਦ ਦੀ ਆਵਾਜ਼ ਨੂੰ ਸੁਣਿਆ, ਸੁਰਤੀ ਔਰ ਸਿਮਰਤੀ ਰੂਪੀ ਕਰਨਾ ਇਹ ਗਿਆਨ ਬਰਾਗ ਦੇ ਨੇਤਰਾਂ ਨਾਲ ਪਰਮਾਤਮਾ ਨੂੰ ਦੇਖਿਆ, ਦਿਵ ਦ੍ਰਿਸ਼ਟੀਆਂ ਉਹਨੇ ਫਿਰ ਉਸ ਆਵਾਜ਼ ਦੇ ਦਸ ਹਿੱਸੇ ਕੀਤੇ। ਬੀਣਾ ਆ, ਢੋਲਕ ਆ, ਮਰਦੰਗ ਆ, ਖੁਸੀਆਂ, ਛੈਣੇ, ਰਵਾਗ ਹੈ, ਸੰਤਰੀ ਹੈ, ਬੱਦਲਾਂ ਦੀ ਗਰਜਣਾ ਜਾਂ ਸ਼ੇਰ ਦੀ ਗਰਜਣਾ, ਨਗਾਰਾ ਹੈ, ਰਵਾਗ ਹੈ, ਭਾਵ ਇਸ ਤਰ੍ਹਾਂ ਉਹਦੀ ਕਤਾਰ ਹੈ। ਦਸ ਵਜੇ ਭਾਈ ਮੋਬਾਈਲ ਹੈ, ਕਿਰਪਾ ਕਰਕੇ ਬੰਦ ਕਰ ਦਿਓ, ਫਿਰ ਉਹ ਨਰਸੀਜੀ ਹੋ ਜਾਂਦੀ ਹੈ। ਸੋ ਆਵਾਜ਼ ਜਿਹੜੀ ਹੈ ਉਹਦੇ ਅੱਗੇ ਦਸ ਹਿੱਸੇ ਉਹ ਤੋਂ ਹੀ ਇਹ ਸਾਜਾਂ ਦੀ ਉਤਪਤੀ ਹੋਈ। ਉਹ ਸਾਜਾਂ ਵਿੱਚ ਆਵਾਜ਼ਾਂ ਫਿੱਟ ਕੀਤੀਆਂ। ਕਈ ਵਾਰ ਤੁਸੀਂ ਵੇਖੋਗੇ ਨਾਨਕ ਸਾਹਿਬ ਵੱਡੇ ਮਹਾਂਪੁਰਖਾਂ ਮਿਲੇ, ਕਈ ਸਾਜ ਵੱਜਦੇ ਸੀ। ਉਹ ਫਿਰ ਜਿਹੜੀ ਇੱਕ ਧੁਨ ਪੈਦਾ ਹੁੰਦੀ ਸੀ ਬੜੀ ਅਲੌਕਿਕ ਬਣ ਜਾਂਦੀ ਸੀ, ਅਨਹਦ ਨਾਲ ਦੀ ਧੁਨ। ਜਿਸ ਤਰ੍ਹਾਂ ਹੁਣ ਆਪਾਂ ਗੌਰ ਕਰਦੇ ਹਾਂ ਟਿਊਬਵੈਲ ਪਾਣੀ ਨਹੀਂ ਕੱਢਦਾ, ਪੱਖਾ ਚੁੱਕਦਾ ਨਹੀਂ, ਬਾਹਰੋਂ ਪਾਣੀ ਪਾਉਂਦੇ ਆ, ਅੰਦਰਲੇ ਪਾਣੀ ਨਾਲ ਉਹਦੀ ਸਤਾ ਰਲਦੀ ਹੈ, ਉਹ ਪਾਣੀ ਦਾ ਪ੍ਰਵਾਹ ਜਾਰੀ ਹੋ ਜਾਂਦਾ। ਇਸ ਤਰ੍ਹਾਂ ਬਾਹਰ ਦਾ ਸ਼ਬਦ, ਬਾਹਰ ਦਾ ਰਾਗ ਜਿਹੜਾ ਆ ਉਹ ਅੰਦਰੋਂ ਵੈਰਾਗ ਨੂੰ ਪੈਦਾ ਕਰਦਾ। ਇਸ ਵਾਸਤੇ ਮਹਾਂਪੁਰਖਾਂ ਨੇ ਇਹ ਜੀਵਾਂ ਦੇ ਭਲੇ ਵਾਸਤੇ ਕਿਰਪਾ ਕੀਤੀ ਹੈ। ਰਾਗੀ ਸਿੰਘਾਂ ਨੇ ਬੜੇ ਪਿਆਰ ਨਾਲ ਕੀਰਤਨ ਸਰਵਣ ਕਰਾਇਆ, ਕਹਿੰਦੇ ਕਿ ਨਾਰਦ ਜੀ ਜਾ ਰਹੇ ਸੀ, ਇੱਕ ਜੰਗਲ ਵਿੱਚ ਗੁਜ਼ਰੇ, ਉਹਨਾਂ ਦੇ ਹੱਥ ਵਿੱਚ ਬੀਣਾ ਫੜੀ ਹੋਈ ਸੀ, ਇੱਕ ਬਜ਼ੁਰਗ ਮਾਤਾ ਜੀ ਬੈਠੇ ਆ ਅਤੇ ਦੋ ਬਾਲਕ ਆ ਜਿਹੜੇ ਹੁਣ ਆਪਣੀ ਗੋਦ ਵਿੱਚ ਬਹਾਲੇ ਹੋਏ ਆ, ਬੜੇ ਕਮਜ਼ੋਰ, ਦੁੱਧਲੇ ਪੁਤਲੇ, ਫੜੀਆਂ ਨਿਕਲੀਆਂ, ਕਿੰਜਰ ਬਣਿਆ ਹੋਇਆ। ਨਾਰਦ ਜੀ ਕਹਿਣ ਲੱਗੇ, ਮਾਤਾ ਜੀ ਇਹ ਬਾਲਕ ਬੜੇ ਕਮਜ਼ੋਰ ਆ, ਤੁਸੀਂ ਇਹਨਾਂ 'ਤੇ ਕੋਈ ਰਹਿਮ ਕਰੋ, ਇਹਨਾਂ ਨੂੰ ਪੂਰੀ ਖੁਰਾਕ ਦਿਆ ਕਰੋ, ਬਿਮਾਰ ਆ ਕੋਈ ਦਵਾਈ ਦੇਣੀ ਚਾਹੀਦੀ ਹੈ। ਕਿਸ ਤਰ੍ਹਾਂ ਇਹਨਾਂ ਦੀ ਹਾਲਤ ਬਣੀ ਆ, ਬੜੀ ਤਰਸਯੋਗ ਆ। ਮਾਤਾ ਕਹਿੰਦੀ, ਬੇ ਨਾਰਦ ਇਹਦੀ ਖੁਰਾਕ ਤੇਰੇ ਕੋਲ ਹੈ। ਨਾਰਦ ਜੀ ਕਹਿਣ ਲੱਗੇ, ਮਾਤਾ ਜੀ ਤੁਸੀਂ ਮੇਰਾ ਨਾਂ ਜਾਣਦੇ, ਪਹਿਲਾਂ ਤਾਂ ਦੇਖਿਆ ਹੀ ਨਹੀਂ। ਕਹਿੰਦੇ, ਮੈਂ ਕੋਈ ਮਾਈ ਨਹੀਂ, ਮੈਂ ਤਾਂ ਵਿਧ ਮਾਤਾ ਹਾਂ। ਮਾਤਾ ਜੀ ਬਾਲਕ ਕੌਣ ਹੈ? ਕਹਿੰਦੇ, ਗਿਆਨ ਅਤੇ ਵਿਰਾਗ ਰੂਪੀ ਦੋ ਬਾਲਕ ਆ। ਕਹਿੰਦੇ, ਕਮਜ਼ੋਰ ਕਿਉਂ ਹੋ ਗਿਆ? ਕਹਿੰਦੇ, ਇਹਨਾਂ ਨੂੰ ਖੁਰਾਕ ਨਹੀਂ ਮਿਲ ਰਹੀ। ਕਹਿੰਦੇ, ਮਾਤਾ ਜੀ ਦੀ ਖੁਰਾਕ ਦੱਸੋ, ਮੈਂ ਇੰਤਜ਼ਾਮ ਕਰ ਦਿੰਦਾ। ਕਹਿੰਦੇ, ਜਿਹੜੇ ਤੇਰੇ ਹੱਥ 'ਚ ਬੀਣਾ ਨਾ, ਇਹ ਵਜਾ ਕੇ ਭਗਵਾਨ ਦਾ ਭਜਨ ਕਰ, ਇਹਨਾਂ ਨੂੰ ਖੁਰਾਕ ਮਿਲੂ। ਜਦੋਂ ਸਾਧ ਸੰਗਤ ਜੀ ਨਾਰਦ ਨੇ ਬੀਣਾ ਵਜਾਈ ਅਤੇ ਕੀਰਤਨ ਭਗਤੀ ਪਰਮੇਸ਼ਰ ਦਾ ਜਾਸ ਕੀਤਾ, ਉਹ ਬੱਚੇ ਨਾ ਜਿਵੇਂ ਬਲੈਡ 'ਚ ਹਵਾ ਭਰੀ ਜੀ ਹੈ, ਫੁੱਲਣ ਲੱਗ ਜਾਂਦਾ, ਇੱਕਦਮ ਪੂਰੇ ਲਾਲ ਸੁਰਖ ਹੋ। ਹੁਣ ਗਿਆਨ ਅਤੇ ਵਿਰਾਗ ਵੀ ਪ੍ਰਭੂ ਦੀ ਪ੍ਰੇਮਾ ਭਗਤੀ ਤੋਂ ਬਿਨਾਂ ਕਮਜ਼ੋਰ ਹੋ ਜਾਂਦੇ। ਇਸ ਵਾਸਤੇ ਉਹਦਾ ਜਸ ਕਰਨਾ, ਵਡਿਆਈ ਕਰਨੀ, ਬਹੁਤ ਜ਼ਰੂਰੀ ਹੈ ਕਿ ਭਜਨ ਦੇ ਵਿੱਚ ਬੜੀ ਸਹਾਇਤਾ ਮਿਲਦੀ ਹੈ, ਇਕਾਗਰਤਾ ਦੇ ਵਿੱਚ, ਧਿਆਨ ਦੇ ਵਿੱਚ, ਲਿਵ ਵਿਅਕਤੀ ਨੂੰ ਜੋੜਨ ਦੇ ਵਿੱਚ ਬੜੀ ਸਹਾਇਤਾ ਮਿਲਦੀ ਹੈ। ਅਤੇ ਹੁਣ ਦੇਖੋ, ਚਾਹੇ ਰਹਿ ਰਾਜ ਸਾਹਿਬ, ਖਾਲਸਾ ਰਾਜ ਜਾਂ ਸ੍ਰੀ ਜਪਜੀਤ ਸਾਹਿਬ, ਤਿੰਨ ਵਾਰੀ ਸੋਦਰ ਦੀ ਤੁਹਾਡੇ ਆਏ ਆ। ਇਹਦੇ 'ਚ ਪਰਮੇਸ਼ਰ ਦੀ ਉਸਤਤ ਕਰਨ ਵਾਲੇ ਮੋਟੇ ਮੋਟਿਆਂ ਦਾ ਜ਼ਿਕਰ ਕੀਤਾ। ਫਕੀਰ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਹੋਰ ਕਿਤੇ ਹਵਨ ਸੇ ਮੈਂ ਚੇਤਨਾ ਹਵਨ, ਨਾਨਕ ਕਿਹਾ ਵਿਚਾਰੇ। ਪਤਾ ਨਹੀਂ ਮਿਲਦੀ ਕਿੰਨੇ ਪਿਆਰ ਹੈ, ਪਹਿਲਾਂ ਜਿਹੜੇ ਨਾਮਵਰ ਸੀ। ਇਸ ਵਾਸਤੇ ਜਿਹੜਾ ਕੀਰਤਨ ਆ, ਇਹ ਬਹੁਤ ਵੱਡੀ ਭਗਤੀ ਹੈ। ਗੁਰੂ ਮਹਾਰਾਜ ਨੇ ਇਸ ਨੂੰ ਬੜੀ ਮਹਾਨਤਾ ਬਖਸ਼ਿਸ਼ ਕੀਤੀ ਹੈ। ਆਪ ਜੀ ਨੇ ਬੜੇ ਪਿਆਰ ਦੇ ਨਾਲ ਕੀਰਤਨ ਸ਼ਰਵਣ ਕੀਤਾ ਹੈ। ਹੁਣ ਕੋਈ ਸਮੇਂ ਵਾਸਤੇ ਆਪਾਂ ਨਾਦ ਹੋ ਗਿਆ, ਹੁਣ ਵੇਦ ਬਾਣੀ ਦੀ ਵਿਚਾਰ ਜਿਹੜੀ ਹੈ ਉਹ ਵੀ ਸਰਵਣ ਕਰਨੀ ਹੈ। ਉਹਦੀ ਕਥਾ ਕੀਰਤਨ ਸੁਖਦਾਈ, ਇਹ ਦੋਨੋਂ ਸੁਖ ਦੇ ਨਾਲ ਕਿ ਜਦੋਂ ਮਨ ਇਕਾਗਰ ਹੋਵੇ, ਇਹ ਜਿਹੜਾ ਅਰਥ ਹੈ ਉਹ ਸਮਝ ਵੀ ਬੜੀ ਛੇਤੀ ਹੁੰਦਾ, ਕਿ ਗਿਆਨ ਦਾ ਪ੍ਰਕਾਸ਼ ਹੁੰਦਾ। ਕਿ ਰਜੂਪ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ, ਕਿ ਮਹਾਂਪੁਰਖਾਂ ਦਾ ਉਦਮ ਇਸੇ ਲਈ ਜੇ ਵਿਦੇਸ਼ ਪ੍ਰਦੇਸ਼ ਵਿੱਚ ਧਰਮ ਸਥਾਨ ਕਾਇਮ ਹੋਵੇ, ਸੰਗਤਾਂ ਜੁੜਨ ਔਰ ਨਾਮ ਬਾਣੀ ਦਾ ਪ੍ਰਭਾਵ ਚੱਲੇ, ਸੰਗਤ ਹੋਵੇ। ਸੰਗਤ ਤੋਂ ਬਿਨਾਂ ਉਹ ਗੱਲ ਬਣਦੀ ਨਹੀਂ, ਕਿਉਂਕਿ ਆਰਾਮ ਸਿੰਘ ਧੰਨ ਸੱਜਣ ਧੀਰਾ ਔਰ ਜਿਸ ਤਰ੍ਹਾਂ ਕਹਿੰਦੇ ਜਿਹੜਾ ਪਰਮੇਸ਼ਰ ਆ ਉਹ ਸਾਗਰ ਦੀ ਨਹੀਂ, ਜਿਹੜੇ ਮਹਾਤਮਾ ਆ ਉਹ ਬਦਲ ਦੀ ਨਹੀਂ। ਸਾਗਰ ਦਾ ਪਾਣੀ ਕੋਈ ਉੱਥੇ ਪਹੁੰਚੇਗਾ ਤੇ ਪ੍ਰਾਪਤੀ ਹੈ, ਜਦੋਂ ਸੂਰਜ ਦੇ ਤੇਜ ਨਾਲ ਪਾਣੀ ਦੀ ਭਾਫ ਬਣਦੀ ਹੈ, ਉਹ ਕਿ ਬਦਲ ਬਣ ਕੇ ਜਿੱਥੇ ਵੀ ਕੋਈ ਬੈਠਾ ਉੱਥੇ ਬਰਸਾ ਬਣ, ਅਤੇ ਜਿਹੜਾ ਉਹ ਖਾਰਾ ਪਾਣੀ ਉਹ ਨਹੀਂ ਜਾਂਦਾ, ਉਹ ਮੀਂਹ ਦਾ ਪਾਣੀ ਮਿੱਠਾ ਹੋ ਜਾਂਦਾ। ਇਸ ਤਰ੍ਹਾਂ ਜਿਹੜਾ ਆਪਣੇ ਆਪ ਕਈ ਵਾਰੀ ਅਸੀਂ ਧਰਮ ਸ਼ਾਸਤਰਾਂ ਦਾ ਅਧਿਐਨ ਕਰਦੇ ਹਾਂ ਅਤੇ ਮਨ ਦੇ ਵਿੱਚ ਕਈ ਸ਼ੰਕੇ ਪੈਦਾ ਹੋ ਜਾਂਦੇ, ਅਤੇ ਜਦੋਂ ਕਿਸੇ ਸਿਆਣੇ ਸੁਲਝੇ ਹੋਏ ਮਹਾਂਪੁਰਖ ਦੁਆਰਾ ਉਸ ਵਿਚਾਰ ਨੂੰ ਸਰਵਣ ਕਰੀਏ, ਜਿਹੜੀ ਸ਼ੰਕਿਆਂ ਦੀ ਖਾਰ ਸੀ ਉਹ ਨਿਵਿਰਤ ਹੋ ਜਾਂਦੀ। ਮਹਾਤਮਾ ਜਿਹੜੇ ਆ ਬਦਲ ਦੀ ਨਿਆਈ ਹੈ, ਸਰਵਰ ਤਰਵਰ ਸੰਤ ਜਨ ਚੌਥਾ ਬਾਦਲ ਮੇਹ ਪਰ ਓਂਕਾਰ ਓਂਕਾਰ ਨੇ ਚੌਹਾਂ ਧਾਰੀ ਤੇ। ਸਰਵਰ ਸਰੋਵਰ ਲੈ ਲਓ ਜਾਂ ਸਾਗਰ ਲੈ ਲਓ, ਉਹਨੂੰ ਆਪਣੇ ਆਪ ਨੂੰ ਕੀ ਲਾਭ ਹੈ? ਉਹਨਾਂ ਵਾਸਤੇ ਰਕਤ ਵਿਰਕਸ਼ ਹੈ, ਉਹਨਾਂ ਦਾ ਵੀ ਆਪਣੇ ਆਪ ਨੂੰ ਨਹੀਂ ਦੂਸਰੇ ਵਾਸਤੇ ਲਾਭ ਹੈ। ਅਤੇ ਸੰਤ ਜਨ ਜਿਹੜੇ ਆ ਉਹਨਾਂ ਦਾ ਜੀਵਨ ਵੀ ਪਰ ਸਵਾਰਥ ਵਾਸਤੇ ਦੁਨੀਆਂ ਵਾਸਤੇ ਪਰ ਉਪਕਾਰ ਕਾਰਨੇ ਸੰਤਨ ਧਰਾ ਸ਼ਰੀਰ। ਸੋ ਇਸ ਵਾਸਤੇ ਜਿਹੜਾ ਬੱਦਲ ਆ ਉਹਨੂੰ ਆਪਣੇ ਪਾਣੀ ਦਾ ਆਪ ਨੂੰ ਤਾਂ ਕੋਈ ਲਾਭ ਨਹੀਂ, ਉਹ ਵੀ ਸ੍ਰਿਸ਼ਟੀ ਵਾਸਤੇ। ਇਸ ਕਰਕੇ ਕਹਿੰਦੇ ਜਿਹੜਾ ਪਰਮੇਸ਼ਰ ਆ ਉਹ ਸਾਗਰ ਦੀ ਨਿਆਈ ਹੈ, ਸੰਤ ਉਸ ਸਾਗਰ ਤੋਂ ਪੈਦਾ ਹੋਏ ਬਦਲਦੀ ਨਿਆਈ ਹੈ। ਜਗ੍ਹਾ ਜਗ੍ਹਾ ਉਹ ਗਿਆਨ ਦੀ ਵਰਸ਼ਾ ਕਰਕੇ ਜਿਨ੍ਹਾਂ ਦੇ ਹਿਰਦੇ ਕੁਸ਼ਲ ਭੂਮੀ ਕਲਰੀ ਭੂਮੀ ਨੂੰ ਖੁਸ਼ਕ ਹੋ ਜਾਂਦੇ ਆ, ਭਾਵ ਨਾਸਪਤਾ ਦੀ ਔੜ ਲੱਗ ਜਾਂਦੀ ਹੈ, ਸ਼ੁਭ ਗੁਣਾਂ ਦੀ ਅੰਗੂਰੀ ਸੁੱਖ ਸੜ ਜਾਂਦੀ ਹੈ, ਜਿਹੜੇ ਗਿਆਨ ਦੀ ਵਰਸ਼ਾ ਹੁੰਦੀ ਹੈ ਅਤੇ ਉਹ ਨਾਸਤਕ ਲੋਕਾਂ ਦੇ ਅੰਦਰ ਵੀ ਪ੍ਰੇਮਾ ਭਗਤੀ ਪੈਦਾ ਹੋ ਜਾਂਦੀ ਹੈ। ਗਿਆਨ ਵਰਾਗ ਭਗਤੀ ਆਦਿ ਦੇ ਗੁਣ ਪੈਦਾ ਹੋ ਜਾਂਦੇ। ਇਸ ਕਰਕੇ ਫਿਰ ਕਹਿੰਦੇ ਕਿ ਉਹ ਜਿਹੜਾ ਪਰਮੇਸ਼ਰ ਆ ਉਹ ਚੰਦਨ ਦੀ ਨਿਆ, ਉਹ ਚੰਦਨ ਦੀ ਨਹੀਂ ਬਾਬਤ ਚੰਦਨ ਆ, ਜਿਹੜੇ ਸੰਤ ਆ ਉਹ ਸ਼ਬੀਰਾ ਹਵਾ ਦੀ ਨਿਆਈ ਆ। ਜਿਵੇਂ ਹਵਾ ਜਿਹੜੀ ਹੈ ਜਿਹਦੇ ਚੱਲਦੀ ਆ ਚੰਦਨ ਦੀ ਸੁਗੰਧੀ ਨੂੰ ਨਾ ਲਈ ਜਾਂਦੀ ਹੈ, ਜਿਹੜੇ ਦਰਖਤ ਹਵਾ ਲੱਗਦੀ ਹੈ ਉਹ ਚੰਦਨ ਬਣ ਪਰਮੇਸ਼ਰ ਜਿਹੜਾ ਹੈ ਉਹ ਤਾਂ ਚੰਦਨ ਦਾ ਬ੍ਰਿਕਸ਼ ਹੈ, ਸੰਤ ਜਿਹੜੇ ਚੰਗੀਆਂ ਹਵਾ ਦੀ ਨੇ, ਉਹ ਹਵਾ ਜਿਹੜੇ ਵਗਦੀ ਹੈ ਉਹ ਪਰਮੇਸ਼ਰ ਦੀ ਸੁਗੰਧੀ ਨੂੰ ਦੂਰ ਤੱਕ ਖਿਲਾਰ ਦਿੰਦੇ। ਮਹਾਂਪੁਰਖਾਂ ਦਾ ਹੱਕ ਕੰਮ ਹੈ, ਉਹਨਾਂ ਦੀ ਡਿਊਟੀ ਹੈ, ਪਰਮੇਸ਼ਰ ਵੱਲੋਂ ਉਹਨਾਂ ਦੀ ਸੇਵਾ ਲੱਗੀ ਹੋਈ ਹੈ। ਸੋ ਇਸ ਵਾਸਤੇ ਮਹਾਂਪੁਰਖਾਂ ਦੀ ਐਸੀ ਪਾਈ ਅਵਸਥਾ ਵਾਹ ਸਤਿਗੁਰ ਗਰੀਬ ਨਿਵਾਸ ਕਿਰਪਾਲ ਤਾਪ ਕਰਦੇ। ਦੇਖੋ ਬਾਬਾ ਆਨੰਦ ਸਿੰਘ ਜੀ ਨੂੰ ਨਿਵਾਸ ਵੈਸੇ ਤਾਂ ਵਿਆਪਕ ਸਰੂਪ ਹੋ ਜਾਂਦੇ ਆ, ਜਿਹੜਾ ਪਰਮੇਸ਼ਰ 'ਚ ਭੇਦ ਹੋ ਗਿਆ ਉਹਦਾ ਤਾਂ ਪਰਮੇਸ਼ਰ ਦਾ ਕੋਈ ਅੰਤ ਨਹੀਂ। ਹਰ ਦਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣ ਨੂੰ ਮਾਨਸ ਦੇਹਾ। ਪਰ ਜੇ ਦੁਨਿਆਵੀ ਤੌਰ 'ਤੇ ਦੇਖੀਏ ਸਰੀਰ ਕਰਕੇ ਮਹਾਂਪੁਰਖ ਇਹਨਾਂ ਦੇਸ਼ਾਂ 'ਚ ਨਹੀਂ ਆਏ, ਪਰ ਉਹਨਾਂ ਦੀ ਜਿਹੜੀ ਬੰਦਗੀ ਦੀ ਖੁਸ਼ਬੂ ਆ ਉਹ ਇੱਥੇ ਵੀ ਪਹੁੰਚ ਗਈ। ਸੋ ਇਸ ਵਾਸਤੇ ਸਾਧ ਸੰਗਤ ਜੀ ਹੈ ਗੁਰੂ ਪਾਤਸ਼ਾਹ ਕਿਰਪਾਲਤਾ ਕਰਦੇ ਹਨ। ਸੋਰਠ ਮਹੱਲਾ ਪੰਜਵਾ, ਸੋਰਠ ਰਾਗ ਦੀ ਬਾਣੀ ਹੈ। ਇਹ ਪੰਜ ਅੱਖਰ ਜਿਹੜਾ ਇਹ ਸਾਧ ਸੰਗਤ ਜੀ ਗਣਤ ਦੇ ਅੰਕ ਵਿੱਚ ਪਾਇਆ, ਮਤਲਬ ਗੁਰਮੁਖੀ ਦੀ ਲਗਾਈ ਤਾਂ ਅੰਗਰੇਜ਼ੀ ਦੇ ਅੱਖਰ ਹਨ, ਇਹ ਗੁਰਮੁਖੀ ਦੇ ਗੁਰੂ ਗ੍ਰੰਥ ਸਾਹਿਬ 'ਚ ਦੇਖੇ ਗਏ। ਪਹਿਲਾ ਜਿਵੇਂ ਓਂਕਾਰ ਤੋਂ ਏਕਾ ਹੋਇਆ ਹੈ ਗੁਰਮੁਖੀ ਦੇ ਅੱਖਰ, ਅੰਗਰੇਜ਼ੀ ਦਾ ਅੰਸ਼ ਕਹਿ ਦਿੰਦਾ ਕਿ ਕਈ ਨੂੰ ਪੰਜ ਕਹਿ ਦਿੰਦੇ ਆ, ਜਿਹਨੀ ਸੰਥਿਆ ਸੰਪਰਦਾ ਆਦਤਾਂ ਤੋਂ ਨਹੀਂ ਕੀਤੀ ਇਹਨੂੰ ਜਦੋਂ ਬੁਲਾਉਣਾ ਪੰਜਵਾਂ ਨਹੀਂ ਕਹਿਣਾ, ਮੰਮਾ ਨਹੀਂ ਲਾਉਣਾ, ਪੰਜ ਵਾਹ ਇਸ ਤਰ੍ਹਾਂ ਚਾਰ ਜਿਵੇਂ ਪਾਤਸ਼ਾਹੀ ਦਸ ਵੀ ਦਸ ਮੀਂਹ ਨਹੀਂ ਕਹਿਣਾ, ਦਸਵੀਂ ਤਿਥ ਬਣ ਜਾਊਗੀ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌਂ ਦਸ ਦਸਵੀਂ ਤਿਥ ਬਣ ਜਾ ਆਂਕ ਬਣ ਜਾਏਗਾ। ਇਹ ਆਚਾਰਨ ਦੇ ਥੋੜ੍ਹੇ ਭੇਦ ਹੈ। ਜਾ ਕੇ ਸਿਮਰਨ ਸਭ ਕਛ ਪਾਈ ਹੈ, ਇੱਕ ਗੱਲ ਹੋਰ ਨੋਟ ਕਰ ਲਓ, ਗੁਰਬਾਣੀ 'ਚ ਕੁਛ ਕਿਤੇ ਨਹੀਂ ਲਿਖਿਆ ਜਾਂ ਕਛ ਆਊਗਾ ਜਾਂ ਕੇਸ਼ ਆਊਗਾ, ਕੱਕੇ ਮੂੰਕੜ ਪਾ ਕੇ ਛਿੱਛਾ ਕੁਛ ਕਿਤੇ ਵੀ ਨਹੀਂ ਆਊਗਾ, ਇਹ ਹਮੇਸ਼ਾ ਚੇਤੇ ਰੱਖ। ਜਾ ਕੇ ਸਿਮਰਨ, ਜਿਹਦਾ ਸਿਮਰਨ ਕਰਨ ਨਾਲ ਸਭ ਕਛ ਪਾਈਏ, ਸਾਰਾ ਹੀ ਕੁਝ ਪ੍ਰਾਪਤ ਹੋ ਜਾਂਦਾ, ਧਰਮ ਅਰਥ ਥਾਂ ਮੋਕਸ਼ ਚਾਰ ਵੱਡੇ ਪਦਾਰਥ, ਅਤੇ ਦੂਸਰੇ ਸੰਪਾਦਾ ਨੇ ਚਾਰ ਪਦਾਰਥ ਹੋਰ ਵੀ ਬਣੇ, ਜਨਮ ਪਦਾਰਥ ਜੇ ਮਨੁੱਖ ਜਨਮ ਦੀ ਇੱਕ ਪਦਾਰਥ, ਕਿਉਂਕਿ ਉਹਦੀ ਕਿਰਪਾ ਨਾਲ ਮਨੁੱਖ ਜਨਮ ਮਿਲਦਾ, ਮਨੁੱਖ ਅਤੇ ਤੰਦਰੁਸਤ ਹੋਣਾ, ਨੈਣ ਪ੍ਰਾਣ ਸਾਰੇ ਸਹੀ ਹੋਣੇ, ਕਈਆਂ ਨੂੰ ਮਨੁੱਖ ਜਨਮ ਮਿਲਿਆ, ਨੇਤਰੇ ਨਹੀਂ ਮਿਲੇ, ਕੰਨ ਨਹੀਂ ਮਿਲੇ ਬੋਲੇ ਆ, ਦਸਣਾ ਨਹੀਂ ਮਿਲੀ ਮੰਗੇ ਆ, ਹੱਥ ਪੈਰ ਨਹੀਂ ਮਿਲੇ ਵੱਡੇ ਪਿੰਗਲੇ ਆ, ਕਈਆਂ ਦੇ ਸਰੀਰ ਨੂੰ ਮਾਰੇ ਨਾ ਕਰੇ, ਐਸੀਆਂ ਭਿਅੰਕਰ ਬਿਮਾਰੀਆਂ ਆ ਕਹਿ ਨਹੀਂ ਸਕਦੇ। ਪਰ ਜੇ ਸਾਨੂੰ ਇਹ ਤੰਦਰੁਸਤ ਸਰੀਰ ਮਿਲਿਆ, ਸਾਰੇ ਨੈਣ ਪ੍ਰਾਣ ਸਹੀ ਮਿਲੇ, ਕੋਈ ਬਿਮਾਰੀ ਨਹੀਂ, ਖਾਣ ਪੀਣ ਪਹਿਨਣ ਰਹਿਸ਼ ਹਰ ਤਰ੍ਹਾਂ ਦੇ ਪਦਾਰਥ ਮਿਲੇ ਆ, ਇਹ ਕਿਹਦੀ ਕਿਰਪਾ ਹੈ? ਉਸ ਮਾਲਕ ਦੀ ਪੂਰੀ ਕਿਰਪਾ ਹੈ। ਅਤੇ ਧਰਮ ਵੀ ਮਿਲਦਾ, ਪੁੱਤਰ ਵੀ ਦਾਤ ਵੀ ਮਿਲ ਜਾਂਦੀ ਹੈ, ਪੁੱਤਰ ਪੁੱਤਰੀਆਂ, ਅਤੇ ਅਰਥ ਅਰਥ ਨਾ ਮਾਇਆ ਦਾ ਇਹ ਵੀ ਮਿਲ ਜਾਂਦਾ। ਕੱਲ੍ਹ ਬੇਨਤੀ ਕੀਤੀ ਸੀ ਨਾ, ਕੋਈ ਅਰਥ ਵਾਸਤੇ, ਕੋਈ ਨੌਕਰੀ ਨਿਯੁਕਤੀ ਲਈ, ਕੋਈ ਜਿਗਿਆਸੂ, ਮੈਨੂੰ ਪਰਮੇਸ਼ਰ ਇੱਕ ਗਿਆਨੀ ਆ ਜਿਹਨੂੰ ਪਰਮਾਤਮਾ ਮਿਲ ਗਿਆ, ਉਹ ਫਿਰ ਆਪੇ ਕਰੋ ਆਪਣਾ ਜਾ, ਉਹ ਆਪਣੀ ਆਤਮਾ ਦਾ ਹੀ ਚਿੰਤਨ ਕਰਦਾ ਜਿਹੜਾ ਗਿਆ, ਸਾਰਿਆਂ 'ਚ ਆਪਣੀ ਆਤਮਾ ਨੂੰ ਦੇਖਦਾ, ਦੂਜਾ ਉਹਨੂੰ ਦੀਦਾ ਹੀ ਨਹੀਂ, ਇਹਨੂੰ ਬੁਰਾ ਹੀ ਨਹੀਂ ਕਹਿੰਦਾ, ਕਿਉਂਕਿ ਮਨ ਆਪਣੇ 'ਤੇ ਬੁਰਾ ਮਟਾਨਾ ਵੇਖਿਆ ਸਗਲ ਸ੍ਰੇਸ਼ਟ ਸਾਜਨਾ, ਐਸੀ ਦ੍ਰਿਸ਼ਟੀ ਬਣ ਜਾਂਦੀ। ਜੇ ਕੋਈ ਕਹੇ ਬੁਰਾ, ਉਹ ਕਹਿੰਦੇ ਮੈਂ ਸਾਰਿਆਂ ਨੂੰ ਬੁਰਾ, ਜਦ ਮੈਂ ਹੀ ਜਿਹੜਾ ਤਾਂ ਮੈਂ ਕਿਸੇ ਨੂੰ ਬੁਰਾ ਕਿਵੇਂ ਕਹਿ ਸਕਦਾ? ਦੂਜੇ ਨੂੰ ਬੁਰਾ ਉਹ ਕਹੇਗਾ ਜਿਹੜਾ ਆਪਣੇ ਆਪ ਨੂੰ ਚੰਗਾ ਸਮਝੇਗਾ। ਤੇ ਜਿਹੜਾ ਇਹ ਸਮਝਦਾ ਮੈਂ ਸਾਰਿਆਂ ਨੂੰ ਮਾੜਾ, ਉਹ ਦੂਜੇ ਨੂੰ ਮਾੜਾ ਕਿਵੇਂ ਕਹੇ? ਅੱਜ ਦਾ ਸੰਸਾਰ ਆਲੋਚਨਾ ਕਿਉਂ ਕਰਦਾ? ਆਪਣੇ ਆਪ ਨੂੰ ਬਹੁਤ ਚੰਗਾ ਸਮਝਦਾ, ਦੂਜੇ ਨੂੰ ਬੁਰਾ ਸਮਝਦਾ। ਆਪਸ ਕੋ ਦੀਰਘ ਕਰ ਜਾਣਾ ਔਰਨ ਕੋ ਲਗ ਮਾਤ, ਆਪਣੇ ਆਪ ਬੜਾ ਦੀਰਘ ਵੱਡਾ ਸਮਝਦਾ, ਉਹਨਾਂ ਨੂੰ ਲਗ ਮਾਤ ਬਹੁਤ ਛੋਟਾ ਨਹੀਂ ਸਮਝਦਾ। ਪਰ ਧੰਨ ਸੱਚੇ ਪਾਤਸ਼ਾਹ ਦੀ ਬਾਣੀ ਕੀ ਕਹਿੰਦੀ ਹੈ? ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਧ, ਵੱਡਿਆਂ ਸੁਝਿਆ ਰੀਸ, ਜਿੱਥੇ ਨੀਚ ਸੰਭਾਲੀ ਤਿੱਥੇ ਨਜ਼ਰ ਤੇਰੀ ਬਖਸ਼ੀਸ। ਪਾਤਸ਼ਾਹ ਕੀ ਕਹਿ ਰਿਹਾ? ਦੇਖੋ ਗੁਰੂ ਅਰਜਨ ਸਾਹਿਬ, ਕਹੁ ਨਾਨਕ ਹਮ ਨੀਚ ਕਰਮਾ, ਕਾਰਨ ਪਰੇ ਕੀ ਰੱਖੋ। ਕਬੀਰ ਸਾਹਿਬ, ਕਬੀਰ ਕੂਕਰ ਰਾਮ ਕੀ ਮੋਤੀਆ ਮਿਰੋ ਨਾਓ, ਗਲੇ ਹਮਾਰੇ ਜੇਵਰੀ ਜਿਨ ਖਿੰਚੈ ਤਿਨ ਜਾਓ। ਗੁਰਬਾਣੀ ਹੋ ਕੂਕਰ ਤੇਰਾ ਦਰਬਾਰ, ਭੌਕੇ ਆ ਗਏ ਬਦਨ ਪਸਾਰ। ਅੱਜ ਦੀ ਇਨਸਾਨ ਦੀ ਭਾਵਨਾ ਕਿੱਥੇ ਖੜੀ? ਕਿਸ ਤਰ੍ਹਾਂ ਇੱਕ ਦੂਜੇ ਦੀ ਇੱਜ਼ਤ ਦੇ ਤੀਲੇ ਉਡਾ ਰਿਹਾ? ਵੱਡੀ ਮਜ਼ਾਕ ਕਰ ਰਿਹਾ, ਦਿਨ ਰਾਤ ਆਲੋਚਨਾ, ਆ ਨੀ ਚੰਗਾ, ਆ ਨੀ ਚੰਗਾ, ਆ ਨੀ, ਕਿੱਥੇ ਲੱਗੀ ਹੋਈ ਦੁਨੀਆ? ਪਰ ਜਿਹੜਾ ਗੁਰਮੁਖ ਬਣ ਜਿਹਦਾ ਕੋਈ ਮਹਾਂਪੁਰਖ ਸੀ, ਕਹਿੰਦੇ ਮਹਾਰਾਜ ਤੁਹਾਡੀ ਫਲਾਣਾ ਬੰਦਾ ਨਿੰਦਿਆ ਕਰਦਾ। ਮਾਂ ਕਹਿੰਦੇ ਮਹਾਂਪੁਰਖ ਕਹਿੰਦੇ ਕਿਹਦੀ ਹੈ ਜੀ ਤੁਹਾਡੀ? ਕਹਿੰਦੇ ਸਰੀਰ ਦੀ। ਕਹਿੰਦੇ ਹਾਂ। ਕਹਿੰਦੇ ਸਰੀਰ ਦੀ ਮੈਂ ਵੀ ਨਿੰਦਿਆ ਕਰਦਾ? ਇਹ ਤਾਂ ਦੰਦ ਪਹਿਲਾਂ ਹੱਡੀਆਂ ਦਾ ਢਾਂਚਾ ਉੱਤੇ ਚਮੜੀ ਜੀ ਵੇਲੇ ਠੀਕ ਹੋਈ ਹੈ, ਇਹ ਤਾਂ ਮੈਂ ਵੀ ਨਿੰਦਿਆ ਕਰਦਾ ਵੀ ਦੰਦ ਦਾ ਭਰਿਆ ਹੋਇਆ। ਕਹਿੰਦੇ ਜੀ ਤੁਹਾਡੀ? ਕਹਿੰਦੇ ਮਨ ਦੀ। ਕਹਿੰਦੇ ਹਾਂ ਜੀ। ਕਹਿੰਦੇ ਮਨ ਵੀ ਕਹਿੰਦੇ ਚਾਲਾਂ ਨਾਲ ਭਰਿਆ ਹੈ ਜੀ, ਮੈਂ ਵੀ ਨਿੰਦਿਆ ਕਰਦਾ, ਮਨ ਬਹੁਤ ਮਾੜੇ ਕੰਮ ਕਰਦਾ। ਕਹਿੰਦੇ ਬੁੱਧੀ? ਕਹਿੰਦੇ ਹਾਂ ਜੀ। ਕਹਿੰਦੇ ਬੁੱਧੀ ਵੀ ਕਈ ਗੱਲਾਂ ਗਲਤ ਧਾਰੀ ਕਰਦੀ ਹੈ। ਕਹਿੰਦੇ ਆਤਮਾ ਦੀ? ਕਹਿੰਦੇ ਹਾਂ ਜੀ। ਕਹਿੰਦੇ ਆਤਮਾ ਦੀ ਨਿੰਦਿਆ ਹੋ ਹੀ ਨਹੀਂ ਸਕਦੀ, ਆਤਮਾ ਆਕਾਸ਼ ਨੂੰ ਸਰਵੱਤਰ ਵਿਆਪਕ ਤੇ ਜੀ ਦੀ ਦ੍ਰਿਸ਼ਟੀ ਇੱਥੇ ਆ ਕੇ ਖੜ ਜਾਂਦੀ ਹੈ, ਉਹਦੇ ਮਨ ਦੇ ਉੱਤੇ ਨਾ ਪੁਸਤਕ ਦਾ ਅਸਰ ਹੈ ਤੇ ਨਾ ਨਿੰਦਿਆ ਦਾ ਅਸਰ। ਉਹਦਾ ਫਿਰ ਇੱਥੇ ਪਹੁੰਚ ਜਾਂਦੇ ਆ, ਪੁਸਤਕ ਨਿੰਦਾ ਦੂਰ ਤੇ ਅੱਗੇ ਖੋਜੈ ਪਦ ਨਿਰਵਾਣਾ। ਤੇ ਦੂਜਿਆਂ ਨੂੰ ਮਹਾਰਾਜ ਨੇ ਉਪਦੇਸ਼ ਕੀ ਦਿੱਤਾ? ਨਿੰਦਾ ਭਰੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ ਮੁਖ ਕਾਲੇ ਤਿੰਨ ਨਿੰਦਕਾਂ ਨਰਕੇ ਭੋਰ ਭਗਵਾਨ। ਐਸੇ ਬਚਨ ਵੀ ਹੈਗੇ ਜੂਰ ਪਾਤਸ਼ਾਹ ਕਿਰਪਾਲਤਾ ਕਰਦੇ ਆ। ਜਾ ਕੇ ਸਿਮਰਨ, ਜਿਹੜਾ ਸਿਮਰਨ ਕਰਨ ਵਾਲਾ ਬੰਦਾ, ਉਹਨੂੰ ਤੁਸੀਂ ਵਿਚਾਰ ਕਰੋ ਕਿ ਨਿੰਦਿਆ ਕਰਨ ਲਈ ਵਿਹਲ ਹੈ, ਕਿ ਰਸਨਾ ਵਿਹਲੀ ਹੋਏਗੀ ਤੇ ਫਜ਼ੂਲ ਗੱਲਾਂ ਕਰੇਗੀ? ਤੀਜੀਆਂ ਰਸਨਾ ਨੂੰ ਹਰ ਵੇਲੇ ਸਿਮਰਨ ਵਿੱਚ ਲੱਗਾ, ਉਹਨੂੰ ਵਿਹਲੇ ਹੀ ਨਹੀਂ। ਰਸਨਾ ਦੇ ਚਾਰ ਦੋਸ਼ ਹੈ, ਨਿੰਦਿਆ ਕਰਨੀ, ਝੂਠ ਬੋਲਣਾ, ਕੌੜਾ ਬੋਲਣਾ, ਫਿੱਕਾ ਬੋਲਣਾ। ਇਹ ਪੰਜਵਾਂ ਗਿਣੋ, ਕਿਸੇ ਝੂਠੀ ਤੋਹਮਤ ਲਾ ਲੈਣੀ ਫਲਾਣਾ ਹੈ। ਜੇ ਤੁਸੀਂ ਰਸਨਾ ਤੇ ਪਰਮੇਸ਼ਰ ਦਾ ਨਾਮ ਲਿਆਓਗੇ, ਇਹ ਜਿਹੜੇ ਦੋਸ਼ ਆ ਆਪਣੇ ਆਪ ਹੀ ਨਿਵਰਤ ਹੋ ਜਾਣਗੇ। ਜੇ ਪਿਛਲੀ ਹੋਈ ਹੈ ਉਹ ਵੀ ਮਾਓ ਸਾਫ ਹੋ ਜਾਏ। ਤੇ ਸਰੀਰ ਦੇ ਤਿੰਨ ਦੋਸ਼ ਹੈ, ਚੋਰੀ ਹੈ, ਜਾਰੀ ਹੈ, ਤੇ ਕੁਮਾਰਗ ਚੱਲ ਕੇ ਪਸੰਦ ਵਿੱਚ ਜਾਣਾ। ਮਨ ਦੇ ਤਿੰਨ ਆ, ਕਿਸਦਾ ਬੁਰਾ ਸਿੱਧ ਬਣਾ, ਨਫ਼ਰਤ ਕਰਨੀ, ਈਰਖਾ ਘਿਰਣਾ ਆਦਿ ਕਰਨੀ। ਇਹ ਦਸ ਦੋਸ਼ ਹੈ ਜਿਹੜੇ ਸਿਮਰਨ ਕਰਨੇ ਨਾਲ ਨਿਵਰਤ ਹੋ ਜਾਂਦੇ। ਅਤੇ ਜਿਹੜੇ ਲੋਕ ਸਿਮਰ ਨਹੀਂ ਕਰਦੇ, ਝੂਠ ਕੋਈ ਨਾ ਕੋਈ ਤਾਂ ਕਰਨਗੇ, ਉਹਨਾਂ ਵਾਸਤੇ ਮਹਾਰਾਜ ਬਾਣੀ ਕਹਿੰਦੀ ਹੈ, ਦਾਗ ਦੋਸ ਮਰ ਚੱਲਿਆ ਲਾਏ, ਡਰ ਗਏ ਬੈਸਣ ਨਾਹੀ ਜਾਏ, ਕਰਮ ਮਿਲੇ ਆਖਣ ਤੇਰਾ ਨਾਓ, ਜਿਤ ਲੱਗ ਤਰਨਾ ਹੋਰ ਨਾਹੀਂ ਖਾਓ, ਜੇ ਕੋ ਡੂੰਘਾ ਫਿਰ ਹੋ ਗਿਆ ਸਾਰ, ਨਾਨਕ ਸਾਚਾ ਕਰੋ ਦਾ। ਇਸ ਵਾਸਤੇ ਸਿਮਰਨ ਦੀ ਮਾਨਤਾ ਦੱਸਦੇ ਆ। ਜਾ ਕੇ ਸਿਮਰਨ ਸਭ ਕਸ਼ ਪਾਈ ਹੈ, ਇਹ ਜਨਮ ਪਦਾਰਥ। ਦੂਸਰਾ ਕਿਹੜਾ ਹੋ ਗਿਆ? ਨਾਮ ਪਦਾਰਥ, ਕਿਉਂਕਿ ਮਨੁੱਖ ਜਨਮ ਚ ਸਿਮਰਨ ਕੀਤਾ ਜਾ ਸਕਦਾ। ਇਹਨੂੰ ਸੋਝੀ ਦਿੱਤੀ ਹੈ ਮਾਲਕ ਨੇ। ਨਾਮ ਤੋਂ ਬਾਅਦ ਕੀ ਹੋਇਆ? ਗਿਆਨ ਪਦਾਰਥ। ਨਾਮ ਜਪਣਾ ਹਿਰਦਾ ਸ਼ੁੱਧ ਹੋ ਜਾਂਦਾ, ਗਿਆਨ ਹੋ ਜਾਂਦਾ। ਗਿਆਨ ਤੋਂ ਬਾਅਦ ਕਿਹੜਾ ਪਦਾਰਥ ਮਿਲਦਾ? ਮੁਕਤ ਪਦਾਰਥ। ਜਿਹੜਾ ਆਤਮਾ ਗਿਆਨੀ ਹੈ ਉਹ ਮੁਕਤ ਹੋ ਜਾਂਦਾ, ਬੰਧਨ ਤੋਂ ਰਹਿਤ ਅਵਸਥਾ ਨੂੰ ਮਿਲ ਜਾਂਦਾ। ਵਿਦਿਆ ਸੰਸਕਾਰ ਦੀ ਨਿਵਿਰਤੀ, ਪਰਮਾਨੰਦ ਸਰੂਪੀ ਪਰਮੇਸ਼ਰ ਦੀ ਪ੍ਰਾਪਤੀ, ਇਹ ਮੁਕਤੀ ਦਾ ਲੱਛਣ ਹੈ। ਉਂਝ ਹੈਗਾ ਜਿਵੇਂ ਬਾਣੀ ਦੱਸਿਆ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਕਰਨ ਮਨਾਰੇ। ਰਾਜ ਕਿਹੜਾ ਨਹੀਂ ਚਾਹੁੰਦਾ? ਖਾਲਸਾ ਜੋਰ ਦਾ, ਜੁਲਮ ਦਾ ਤੇ ਗੋਜਵਰੀ ਦਾ, ਗੋਗਰੀ ਭੇਟਣ ਧਰਮ ਸਥਾਨਾਂ ਦੀ ਇਹਦੇ ਤੋਂ ਬਰਬਾਦ ਕਰਨ ਵਾਲਾ, ਇਹ ਜਿਹਾ ਰਾਜ ਖਾਲਸਾ ਚਾਹੁੰਦਾ। ਖਾਲਸਾ ਰਾਜ ਚਾਹੁੰਦਾ ਕਿਹੜਾ? ਸਭ ਸਖਾਲੀ ਗੁਠੀਆ ਇਹ ਹੋਆ ਹਲੇਮੀ ਰਾਜ। ਹਲੇਮੀ ਰਾਜ ਨੂੰ ਤਾਂ ਖਾਲਸਾ ਸਾਰੇ ਚਾਹੁੰਦਾ, ਇਹਦੇ ਧਰਮ ਵਧੇ ਫੁੱਲੇ ਫੈਲੇ, ਸਭ ਦੀ ਇੱਜ਼ਤ ਨਾਮ ਬਾਣੀ ਅਭਿਆਸ ਹੋਵੇ, ਕਿਸੇ ਨੂੰ ਕੋਈ ਰੋਕ ਟੋਕ ਨਾ ਹੋਵੇ, ਔਰ ਸਭ ਦੀ ਆਵਾਜ਼ ਸੁਣੀ ਜਾਏ, ਕੋਈ ਭੁੱਖਾ ਨੰਗਾ ਨਾ ਰਹੇ। ਇਹੋ ਜਿਹਾ ਰਾਜ ਨਹੀਂ ਚਾਹੀਦਾ। ਮੁਕਤੀ ਕਿਹੜੀ ਨਹੀਂ ਚਾਹੁੰਦਾ? ਇੱਕ ਤਾਂ ਹੈ ਸਰੂਪ ਸਮੀਪ ਸਜੁਜ ਤੇ ਸਰੂਪ, ਕੋਈ ਸ਼ਬਦ ਦੀ ਕਮਾਈ ਕੀਤੀ ਆਪਣਾ ਆਪਣੇ ਇਸ਼ ਵਰਗਾ ਰੂਪ ਬਣਾ, ਉਹਦੇ ਲੋਕ ਚਲੇ ਜਾਣ, ਉਹਦੇ ਅੰਗ ਬਣਾ ਲੈਣੇ, ਉਹਦੇ ਨੇੜੇ ਹੋ ਕੇ ਬਹਿ ਜਾਣਾ। ਇਹ ਚਾਰ ਮੁਕਤੀਆਂ ਨੂੰ ਖਾਲਸੇ ਨੇ ਤਿਆਗ ਦਿੱਤਾ, ਮੁਕਤ ਬਖਤੀ ਦੀ ਗਿਆਨੀ ਤਿਆਗ। ਕਿਹੜੀ ਮੁਕਤੀ? ਜਿਉਂ ਜਲ ਮੈਂ ਜਲਾਏ ਖਟਾਨਾ, ਜਿਉਂ ਜੋਤੀ ਸੰਗ ਜੋਤ ਸੰਗਣਾ। ਪ੍ਰਭੂ ਵਿੱਚ ਭੇਦ ਹੋਣ ਵਾਲੀ ਜਿਹੜੀ ਮੁਕਤੀ ਉਹ ਖਾਲਸੇ ਨੇ ਪ੍ਰਵਾਨ ਕੀਤੀ। ਸੂਰਜ ਕਿਰਨ ਮਿਲਿਆ ਜਲ ਕਾ ਜਲ, ਉਹਦੇ ਚ ਭੇਦ ਹੋ ਜਾਣਾ। ਬਹੁਤ ਹਮ ਕਾਹੇ ਆਮੇ, ਜੰਮਣ ਵਰ ਤੋਂ ਰਹਿ, ਆਵਾਗਮਣ ਤੋਂ ਰਹਿ ਦੀ ਜਿਹੜੀ ਅਵਸਥਾ, ਇਹ ਪਦਾਰਥ ਸਿਮਰਨ ਕਰਨ ਤੋਂ ਭਾਈ ਸਾਰੇ ਮਿਲ ਗਏ। ਜਾ ਕੇ ਸਿਮਰਨ ਸਭ ਕਛ ਪਾਈ ਹੈ, ਵਿਰਥੀ ਘਾਲ ਨਾ ਜਾਈ। ਘਾਲ ਹੁੰਦੀ ਹੈ ਜਿਹੜੀ ਮਹਾ ਮੁਸ਼ਕਤ ਦੇ ਨਾਲ ਕਮਾਈ ਕੀਤੀ ਜਾਏ। ਦੇਖੋ ਆਪਾਂ 8 ਘੰਟੇ ਮਜ਼ਦੂਰੀ ਕਰਦੇ ਹਾਂ, ਬੰਦੇ ਦੀ ਮਜ਼ਦੂਰੀ ਕਰਦੇ ਹਾਂ, ਸ਼ਾਮ ਨੂੰ ਜਾਂ ਹਫ਼ਤੇ ਜਾਂ ਮਹੀਨੇ ਪਿੱਛੋਂ ਸਾਨੂੰ ਮਿਲ ਜਾਂਦਾ। ਅਤੇ ਜੇ ਮਾਲਕ ਦੇ ਘਰ ਕਮਾਈ ਕਰਾਂਗੇ ਤਾਂ ਇੱਥੋਂ ਖਾਲੀ ਖਮੇਰਾਂਗੇ ਕਰਕੇ ਬੋਲੋ। ਕਈ ਹੁਣ ਇਹ ਕਹਿ ਦਿੰਦੇ ਆ, ਲਓ ਜੀ ਇਹ ਸੰਤ ਲੋਕ ਵਿਹਲੇ ਖਾਂਦੇ। ਅਤੇ ਤੁਸੀਂ ਬੰਦੇ ਦੇ ਅੱਗੇ ਮਿਹਨਤ ਕਰਦੇ ਹਾਂ ਅਤੇ ਫਿਰ ਭੁੱਖੇ ਨਹੀਂ ਰਹਿੰਦੇ। ਅਤੇ ਜਿਹੜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਭ ਸ੍ਰਿਸ਼ਟੀ ਦੇ ਮਾਲਕ ਹਰਤਾ ਕਰਦਾ, ਇਹਨਾਂ ਦੀ ਡਿਊਟੀ ਕਰੋ। ਕਈ ਮਹਾਂਪੁਰਖ ਹੈ 24 ਘੰਟੇ ਇਹਨਾਂ ਦੀ ਡਿਊਟੀ ਕਰਦੇ ਆ। ਘੱਟ ਘੈ ਡਿਊਟੀ ਕਰ ਲਈ, 8-10 ਘੰਟੇ ਸੌ ਲਿਆ, ਹੋਰ ਆਪਣੇ ਮਨੋਰੰਜਨ ਕਰ ਲਏ। ਅਤੇ ਜਿਹੜੇ ਸੇਵਾਦਾਰ ਆ ਜਾਂ ਮਹਾਂਪੁਰਖ ਆ ਉਹ ਕਈ ਵਾਰੀ 24-24 ਘੰਟੇ ਡਿਊਟੀ ਕਰਦੇ ਆ। ਅਸੀਂ ਉਹਨਾਂ ਨੂੰ ਵਿਹਲੇ ਸਮਝਦੇ ਹਾਂ, ਵਿਹਲਾ ਸਮਝਦੇ। ਤੇ ਮਾਲਕ ਦੀ ਡਿਊਟੀ ਕਰਨ ਵਾਲਾ ਭੁੱਖਾ ਕਿਵੇਂ ਰਹਿ ਸਕਦਾ? ਬਾਬਾ ਆਨੰਦ ਸਿੰਘ ਜੀ ਮਹਾਰਾਜ, ਇੱਕ ਪ੍ਰੇਮੀ ਆ ਗਿਆ, ਕਹਿੰਦੇ ਮਹਾਰਾਜ ਗਰੀਬੀ ਬੜੀ। ਮਹਾਂਪੁਰ ਕਹਿਣ ਲੱਗੇ ਗੁਰੂ ਮਹਾਰਾਜ ਸੇਵਾ ਕਰਿਆ। ਕਹਿੰਦੇ ਜੀ ਮਹਾਰਾਜ ਘਰ ਪ੍ਰਕਾਸ਼ ਹੈ। ਕਹਿੰਦੇ ਫਿਰ ਹਫ਼ਤੇ ਜਾਂ ਮਹੀਨੇ ਪਿੱਛੋਂ ਮਹਾਰਾਜ ਜੀ ਅਮਾਲਾ ਸਾਹਿਬ ਜਾਂ ਪਿਛਾਰੀ ਸਾਹਿਬ ਤਬਦੀਲ ਕਰਨਾ। ਅਸੀਂ ਨਹੀਂ ਜੀ, ਬੀਜੇ ਵਾਲੀ ਪਿਛਾਈ ਨਹੀਂ, ਲੋਹੇ ਦੇ ਗੱਲ ਪਾਣੀ ਜਾਂ ਲੰਗਰ ਦਾ ਭੋਗ ਲਾਉਣਾ ਨਹੀਂ। ਕਹਿੰਦੇ ਕੋਈ ਗੁਰਪੁਰਬ ਦੇ ਉੱਤੇ ਕੋਈ ਪਾਠ ਪੂਜਾ ਜਾਂ ਮਹੀਨੇ ਦਾ ਕੋਈ ਸਹਿਜ ਪਾਠ ਨਹੀਂ। ਬਾਬਾ ਜੀ ਕਹਿੰਦੇ ਬਾਦਸ਼ਾਹ ਨੂੰ ਘਰ ਸੱਦ ਲਓ, ਪਾਣੀ ਰੋਟੀ ਪੁੱਛੋ ਨਾ, ਉਪਦੇਸ਼ਕਾਰ ਹੋਣਾ ਪਏਗਾ ਤੇ ਬਖਸ਼ਿਸ਼ ਮਿਲੇਗਾ। ਫਿਰ ਤਾਂ ਬਾਦਸ਼ਾਹ ਦਾ ਕ੍ਰੋਧ ਹੋਏਗਾ। ਕਹਿੰਦੇ ਤੁਸੀਂ ਸੱਜੇ ਬਾਦਸ਼ਾਹ ਸੱਦ ਲਿਆ, ਕੋਈ ਸੇਵਾ ਕੀਤੀ ਨਹੀਂ। ਕਹਿੰਦੇ ਮਹਾਰਾਜ ਸੋਝੀ ਨੇ ਸਮਰਥ ਨੇ, ਇਹ ਸਮਰਥ ਹੁੰਦਾ ਵੀ ਇਹ ਸਮਰਥ ਸਾਧੂ ਤੇ ਪਾਏ ਗਲੀ ਕੇ ਬੋਲੋ। ਸੰਤ ਇਹੋ ਕਿਤਾਬ ਹੋ ਕਾਰੀ। ਹੁਣ ਕਈ ਕਹਿੰਦੇ ਅਸੀਂ ਮਹਾਰਾਜ ਨੂੰ ਮੰਨਦੇ ਹਾਂ, ਮਹਾਰਾਜ ਨੂੰ ਮੰਨਣ ਦਾ ਢੰਗ ਵੀ ਮੰਨਣ ਵਾਲਿਆਂ ਤੋਂ ਸਿੱਖਣਾ ਪੈਂਦਾ। ਮਹਾਰਾਜ ਨੂੰ ਮੰਨਣਾ ਸੌਖਾ, ਬੰਦੇ ਦੀ ਸੇਵਾ ਕਰਨ ਦੀ ਜਾਚ ਨਹੀਂ ਸਾਰੀ ਉਮਰ ਆਉਂਦੀ। ਗੁਰੂ ਮਹਾਰਾਜ ਦੀ ਸੇਵਾ ਕਰਨੀ ਕੋਈ ਸੌਖੀ ਜੀ ਗੱਲ ਹੈ? ਬੜੀ ਗੱਲ ਬੜੀ ਤਪੱਸਿਆ। ਬਾਬਾ ਜੀ ਕਹਿਣ ਲੱਗੇ ਤੁਹਾਨੂੰ ਇਹਦੇ ਭੋਗ ਲੰਗਰ ਦਾ ਸਾਰੀ ਮਰਿਆਦਾ ਸਮਝਾਈ, ਪ੍ਰਕਾਸ਼ ਸੌਖਾ ਸੰਸਾਰੀ ਵਿਧੀ। ਕਹਿੰਦੇ ਘੜਿਆਲ ਰੱਖ ਲੈ, ਫੜ ਕੇ 4 ਵਜੇ ਉੱਠਣਾ, ਇਸ਼ਨਾਨ ਪਾਣੀ ਕਰਕੇ ਸਾਰੇ ਪਿੰਡ ਦੀਆਂ ਗਲੀਆਂ 'ਚ ਘੰਟੀ ਲਾਉਂਦਿਆਂ ਫਿਰਨਾ, ਇਹ ਧਾਰਨਾ ਪੜ੍ਹੀ ਜਾਣੀ, ਉੱਠ ਜਾਗ ਸਵੇਰੇ ਤੇਰਾ ਨਾਮ ਜਪਣ ਦਾ ਜਾਣਾ। ਲੋਕ ਜਾਗ ਪਣਗੇ, ਕੋਈ ਸਤਨਾਮ, ਕੋਈ ਰਾਮ ਰਾਮ, ਕੋਈ ਲਾਲ ਲਾਲ ਕਰੀ ਜਾਣਾ, ਇਸ਼ਨਾਨ ਕਰਕੇ ਤੈਨੂੰ ਉਹਨਾਂ ਦਾ 10ਵਾਂ ਹਿੱਸਾ ਮਿਲੂਗਾ ਅਤੇ ਤੈਨੂੰ ਤਰੱਕੀ ਮਿਲ ਜਾਏਗੀ। ਉਹ ਜੀ ਜਿਵੇਂ ਕਿਵੇਂ ਕਰਨ ਲੱਗ ਗਿਆ ਮਹਾਂਪੁਰਖ ਦੇ ਬਚਨ ਮੁਤਾਬਕ, ਕਿ ਫਿਰ ਜਿਹੜੇ ਕੰਮ ਨੂੰ ਅੱਗੇ ਹੱਥ ਪਾਉਂਦਾ ਸੋਨਾ ਮਿੱਟੀ ਬਣਦਾ, ਅਸੀਂ ਹੁਣ ਮਿੱਟੀ ਸੋਨਾ ਹੋਣ ਲੱਗ ਗਏ। ਪਰ ਸ਼ੁਰੂ ਹੋ ਗਈ ਜਿੱਥੇ ਸੇਵਾ ਦੇ ਸਿਮਰਨ ਆ ਜਾਏ, ਸੇਵਾ ਆ ਜਾਏ, ਬਸ ਅੱਜ ਹੋਰ ਕੱਲ੍ਹ ਹੋਰ 9 ਨਿਧਾਨ 18 ਸਿਧਾਂ ਜਿਹੜੀਆਂ ਪੈਦਾ ਹੋ। ਇਹ ਹੈ ਬਚਨ ਮਹਾਂਪੁਰਖਾਂ ਦੇ। ਇਸ ਵਾਸਤੇ ਕਹਿੰਦੇ ਜਿਹੜਾ ਵੀ ਘਾਲ ਘਾਲਦਾ ਹੈ ਬਿਰਖੀ ਘਾਲ ਨਾ ਜਾਈ। ਪਰ ਘਾਲ ਘਾਲਣ ਵਾਲਿਆਂ ਦੀ ਟੀਕਾ ਬੜੀ ਹੋ ਜਾਂਦੀ ਹੈ। ਬਾਬਾ ਹਰਨਾਮ ਸਿੰਘ ਮਹਾਰਾਜ ਪੁੱਛਣ ਵਾਲੇ ਵਿਚਰਦੇ ਵਿਚਰਾਉਂਦੇ ਆਪਣੇ ਨਗਰ ਭਾਵ ਆਪਣੇ ਘਰ ਆ ਜਨਮ ਦਿਲੇ ਆ ਗਏ। ਜੇ ਹੁਣ ਘਰਾਂ ਹੀ ਸੀ ਤਾਂ ਜਿਵੇਂ ਹੁੰਦਾ ਹੀ ਹੈ, ਦਿਲਿਆ ਹੁਣ ਅੱਗੇ ਸਾਧ ਬਣ ਗਿਆ, ਨੀਚੇ ਆ ਗਿਆ। ਕੁਦਰਤੀ ਕੋਈ ਵਰਖ ਦਾ ਸਮਾਂ ਹੁੰਦਾ, ਬਾਬਾ ਜੀ ਨਰ ਸਿੰਘ ਦੀ ਉਪਾਸ਼ਨਾ ਕਰਦੇ ਸੀ ਕਿ ਪ੍ਰਗਟ ਹੋਵੇ ਸਾਡੀ ਵੀ ਭੇਟਾ। ਕਹਿੰਦੇ ਮਹਾਰਾ ਹੁਕਮ, ਕਹਿੰਦੇ 1.5 ਤੋਲਾ ਸੰਖਿਆ ਕੱਚਾ ਸੰਖਿਆ ਜਾਂਦਾ ਆਲਾ ਸਾਰਾ ਜੀ, 1.5 ਤੋਲਾ ਸੰਖਿਆ ਤਾਂ ਸਾਰੇ ਪਿੰਡ ਨੂੰ ਹੀ ਖਤਮ ਕਰਦਾ ਹੈ। ਇੱਕ ਵਿਅਕਤੀ ਲਈ ਤਾਂ ਬਹੁਤ ਔਖਾ ਜ਼ਹਿਰ ਖਾ ਲਿਆ ਜੀ। ਕਹਿੰਦੇ ਹੁਣ ਸਾਨੂੰ ਮੁੜ ਕੇ ਚੇਤੇ ਨਹੀਂ ਕਰਨਾ। ਕਲਯੁਗ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰਾਜ ਹੈ। ਕਲਯੁਗ ਪਰਮਾਨ ਨਾਨਕ ਗੁਰੂ, ਕਲਯੁਗ ਪਰਮਾਨ ਨਾਨਕ ਗੁਰੂ, ਕਲਯੁਗ ਪਰਮਾਨ। ਬਾਬਾ ਜੀ ਨੂੰ ਬੰਨ ਪੈ ਗਿਆ, ਉਹ ਭਰਜਾਈ ਨੇ ਕਿਉਂਕਿ ਜੇ ਮੰਜੀ ਦਿੱਤੀ ਨਾ ਕੇ ਸਾਡੇ ਗਲ ਪੈ ਗਿਆ ਬਿਮਾਰ ਹੋ ਕੇ। ਬਾਬਾ ਜੀ ਪੈ ਸੀ, ਉਹ ਕੁਦਰਤੀ ਜਿਵੇਂ ਬੰਦਾ ਸਰੀਰ ਖਿਚਾਉਂਦਾ, ਉਹ ਜਿਹੜਾ ਸੇਲੂ ਸੀ ਮੰਜੀ ਦਾ ਕਰਨ ਰਾਏ ਜਿਸ ਤਰ੍ਹਾਂ ਖਿੱਚਦੀ ਪਈ, ਦੋਨੋਂ ਕਲਾਂ ਖੁੱਲ ਗਈਆਂ, ਸਰੀਰ ਨੌਰਨਾ ਹੋ ਗਿਆ। ਫਿਰ ਉਹ ਆਪਣੀ ਇੱਛਾ ਚਲੇ ਹੋਇਆ ਅਤੇ ਹੁਣ ਦੇਖੋ ਕਿੱਡੀ ਵੱਡੀ ਪ੍ਰੀਖਿਆ ਹੈ। ਜਿਹੜਾ ਉਪਾਸ ਅਤੇ ਉਪਾਸ਼ਕ ਅਤੇ ਉਪਾਸ਼ਨਾ, ਤਿੰਨ ਚੀਜ਼ਾਂ ਹੋ ਗਈਆਂ। ਉਪਾਸ਼ਨਾ ਨਾਮ ਹੋ ਗਿਆ ਪੂਜਾ ਦਾ, ਸੰਸਕ੍ਰਿਤ ਦਾ ਕਿਹਾ ਉਪ ਜਮਾਂ ਆਸਨਾ, ਉਪ ਮੈਨੇ ਸਮੀਪ, ਆਸਨ ਮੈਨੇ ਆਸਨ ਲਾਉਣਾ ਬੈਠਣਾ, ਨੇੜੇ ਹੋ ਕੇ ਜਿਹੜੀ ਹਜ਼ੂਰੀ ਸੇਵਾ ਕੀਤੀ ਜਾਏ ਉਸਦਾ ਨਾਮ ਕੀ ਹੋ ਗਿਆ? ਉਪਾਸ਼ਨਾ ਪੂਜਾ। ਉਪਾਸ ਹੁਣ ਹਰ ਕਿਹਦਾ ਉਪਾਸ ਦੇਵ ਕੌਣ ਹੈ? ਕਿਹਦਾ ਕੋਈ ਹੈ, ਕਿਹਦਾ ਕੋਈ ਹੈ? ਸਾਡੇ ਵਾਸਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਹੈ ਕਰਕੇ ਬੋਲੋ। ਉਪਾਸ਼ਕ ਕੌਣ ਹੈ? ਜਿਹੜਾ ਜਗਿਆਸੂ ਉਪਾਸ਼ਨਾ ਕਰਨ ਵਾਲਾ, ਉਪਾਸ਼ਨਾ ਕੀਤੀ, ਉਪਾਸਕ ਬਣੇ, ਨਰਸਿੰਘ ਪ੍ਰਗਟ ਹੋਇਆ, ਉਹ ਵੀ ਮਾਰਗਦਰਸ਼ਨ ਕਰ ਗਿਆ ਕਿ ਹੁਣ ਭਾਈ ਮੇਰੀ ਡਿਊਟੀ ਤਾਂ ਅੱਗੇ ਸਤਿਯੁਗ ਸੀ, ਹੁਣ ਕਲਯੁਗ ਦੀ ਡਿਊਟੀ ਹੈਗੀ ਆ ਕਲ ਤਾਰਨ ਗੁਰੂ ਨਾਨਕ ਆਇਆ। ਕਲਯੁਗ ਬਾਬੇ ਤਾਰਿਆ, ਸਤ ਨਾਮ ਪੜ ਮੰਤਰ ਸੁਣਾਇਆ। ਹੁਣ ਪੁਰਾਣਾ ਸਿੱਕਾ ਲੈ ਕੇ ਬਾਜ਼ਾਰ ਵਿੱਚ ਜਾਈਏ ਕੌਣ ਸੌਦਾ ਦੇਊਗਾ? ਜਿਹੜਾ ਮੌਕੇ ਦਾ ਸਿੱਕਾ ਉਹ ਹੀ ਚੱਲਦਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਭੇਖ ਅਪਾਰ ਦਾਸ ਨੇ ਵਰਣ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਜੇ ਕੋਈ ਘਾਲ ਘਾਲਦਾ ਹੈ, ਵਿਰਥੀ ਘਾਲ ਨਾ ਜਾਈ। ਉਹਦੀ ਕੀਤੀ ਹੋਈ ਘਾਲ ਜਿਹੜੀ ਸੇਵਾ, ਉਹ ਵਿਅਰਥ ਨਹੀਂ ਹੋ ਜਾਂਦੀ। ਸੇਵਾ ਹੈਗੀ ਬਚਨ ਦੀ, ਆਗਿਆ ਸਾਹਮਣੇ ਸਾਰਿਬ ਸੇਵਾ। ਬਾਬਾ ਜੀ ਇਸ ਤਰ੍ਹਾਂ ਬੜਾ ਘੰਟੇ ਦਿੰਦੇ, ਫਿਰ ਤੁਸੀਂ ਥੱਕ ਜਾਣਾ, ਪੜ ਰਿਹਾ ਆਸਰਾ ਪਾ ਦੂ। ਉਹ ਕੁਦਰਤੀ ਕਮਰ ਵਿੱਚ ਦਰਦ ਸੀ। ਬਾਬਾ ਜੀ ਸੇਵਾਦਾਰ ਨੂੰ ਕਹਿੰਦੇ ਵੀ ਤੂੰ ਸਾਡੇ ਸਰੀਰ ਦੇ ਉੱਤੇ ਚੜ੍ਹ ਕੇ ਨਾ ਛੇਤਰ, ਇਹ ਹੱਥ ਨਾ ਪੂਰਾ ਦਬਾ ਨਹੀਂ। ਬਾਬਾ ਜੀ ਤੁਹਾਡੇ ਪੂਰੇ ਤਸਰੀਰ 'ਤੇ ਮੈਂ ਆਪਣਾ ਪੈਰ ਕਿਵੇਂ ਰੱਖ ਸਕਦਾ? ਬਾਬਾ ਜੀ ਕਹਿਣ ਲੱਗੇ, ਭਾਈ ਅਸੀਂ ਤੈਨੂੰ ਹੁਕਮ ਕੀਤਾ, ਅੱਗੇ ਨਹੀਂ ਜੀ ਇਹ ਮੈਂ ਕਰ ਨਹੀਂ ਸਕਦਾ। ਬਾਬਾ ਜੀ ਕਹਿੰਦੇ ਸਰੀਰ 'ਤੇ ਪੈਰ ਨਹੀਂ ਰੱਖਦਾ, ਸਾਡੀ ਜ਼ੁਬਾਨ 'ਤੇ ਰੱਖੀ ਜਾ। ਭੱਜ ਕੇ ਬੋਲੋ, ਜਦ ਸਾਡਾ ਵਚਨ ਨਹੀਂ ਮੰਨਦਾ, ਕਿਉਂਕਿ ਜਿਹੜਾ ਸ਼ਬਦ ਦੀ ਵਚਨ ਦੀ ਕਮਾਈ ਕਰਨੀ ਅਸਲੀ ਸੇਵਾ ਇਹ ਹੈ। ਆਗਿਆ ਸੰਨ ਨਹੀਂ ਸਾਹਿਬ, ਸੇਵਾ ਜਿਹੜਾ ਆਗਿਆ ਦਾ ਪਾਲਣ ਕਰਨਾ ਇਹੀ ਸੇਵਾ ਹੈ। ਅਤੇ ਜੇ ਅਸੀਂ ਆਗਿਆ ਦਾ ਪਾਲਣ ਨਹੀਂ ਕਰਦੇ, ਆਪਣੀ ਮਨਮਰਜ਼ੀ ਨਾ ਕਰਦੇ ਹਾਂ, ਉਹ ਸੇਵਾ ਨਹੀਂ ਬਣਨੀ। ਮਨਮਰਜ਼ੀ ਸਾਰਾ ਸੰਸਾਰ ਕਰੀ ਜਾਂਦਾ, ਅਤੇ ਗੁਰੂ ਘਰ ਵਿੱਚ ਇਹੀ ਹੈ, ਕਿੱਥੇ ਮਨਮਰਜ਼ੀ ਨਹੀਂ, ਕਿੱਥੇ ਹੁਕਮ ਦੀ ਪੜ੍ਹਾਈ ਹੈ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰ, ਕਿਉਂਕਿ ਹਸਤੀ ਸਿਰ ਜੋ ਅੰਕਸ ਹੈ, ਜੋ ਸਿਰ ਦੇ ਮਨ ਤਨ ਆਗੈ ਰਾਖੈ, ਉਹ ਵੀ ਸੇਵ ਕਰੇ ਜਿਉਂ ਗੁਰਮੁਖ ਆਪ ਨਵਾਰੀਐ ਸਭ ਰਾਜ ਸ੍ਰੇਸ਼ਟ ਕਾਲੇ। ਛੋਟਾ ਜਿਹਾ ਰਾਜ ਕੀ ਸ੍ਰੇਸ਼ਟੀ ਦੇ ਕਰ ਸਕਦਾ? ਗੁਰੂ ਮਹਾਰਾਜ ਜੀ ਅਮਰਦਾਸ ਬਚਨ ਦੇ ਮਨ ਦੇ ਜੀ ਸੋਏ ਸਵਾਸ ਤੇ ਕਹਿੰਦੇ ਹਨ ਕਿ ਜਿਹੜੀ ਸੇਵਾ ਹੈ ਇਹ ਇਸ ਢੰਗ ਨਾਲ ਬਚਨ ਦੀ ਸ਼ਬਦ ਦੀ ਕਮਾਈ ਦੇ ਨਾਲ ਪਾਈ ਹੁੰਦੀ ਹੈ। ਜੇ ਕੀਤੀ ਜਾਏ ਤਾਂ ਘਾਲ ਜਿਹੜੀ ਵਿਅਰਥ ਨਹੀਂ ਜਾਂਦੀ, ਉਹ ਥੋੜ੍ਹੇ ਦਿਨਾਂ ਬਾਅਦ ਕੋਈ ਨਾ ਕੋਈ ਰੰਗ ਲਿਆਉਂਦੀ ਹੈ। ਇਸ ਪ੍ਰਭ ਤਿਆਗ ਅਵਰ ਘੱਟ ਰਚ ਹੋ, ਐਸੇ ਪ੍ਰਭੂ ਨੂੰ ਤਿਆਗ ਕੇ ਤੁਸੀਂ ਹੋਰ ਅਵਰ ਮੈਨੇ ਹੋਰ ਘੱਟ ਕਿਹਨਾਂ ਚੀਜ਼ਾਂ ਨਾਲ ਰਚੇ ਮਿਚੇ ਹੋਏ ਹੋ? ਜਿਹਨਾਂ ਚੀਜ਼ਾਂ ਨਾਲ ਤੁਸੀਂ ਪਿਆਰ ਕਰਦੇ ਹਾਂ, ਇਹ ਚੀਜ਼ਾਂ ਤੁਹਾਡੇ ਕੋਲ ਸਦਾ ਰਹਿਣ ਵਾਲੀਆਂ ਨੇ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਆ ਜਾ ਗਈ ਵਿਹਾਏ ਧੰਦੇ ਤਾਇਆ। ਹੁਣ ਸੁਪਨੇ ਦੇ ਵਿੱਚ ਕੋਈ ਰਾਜਾ ਬਣ ਗਿਆ, ਕੋਈ ਪਦਾਰਥ ਮਿਲ ਗਿਆ, ਉਹਨਾਂ ਨੇ ਚਿੱਤ ਲਾਵਾਂਗੇ, ਜਿਹੜੇ ਨੀਂਦ ਖੁੱਲ ਗਏ ਉਹ ਸਾਰਾ ਕੁਛ ਐਵੇਂ ਚਲੇ ਜਾਣਾ। ਇਸ ਤਰ੍ਹਾਂ ਸੰਸਾਰ ਵੀ ਇੱਕ ਸੁਪਨਾ, ਇੱਥੇ ਦੀਆਂ ਜਿਹੜੀਆਂ ਚੀਜ਼ਾਂ ਆ ਇਹ ਵੀ ਸੁਪਨੇ ਦੇ ਪਦਾਰਥਾਂ ਵਾਂਗੂ, ਇਹ ਸਦਾ ਰਹਿਣ ਵਾਲੀਆਂ ਨੇ ਸਾਡੇ ਨਾਲ, ਪਰ ਅਸੀਂ ਇਹਨਾਂ ਨਾਲ ਇੰਨਾ ਗਹਿ ਗੱਚ ਪਿਆਰ ਪਾ ਕੇ ਬਹਿ ਗਏ ਹਾਂ, ਜਿਹੜੇ ਮਾਲਕ ਨਾਲ ਪਿਆਰ ਪਾਉਣਾ ਸੀ ਉਹ ਛੱਡੀ ਬੈਠੇ ਹਾਂ, ਉਹਨੂੰ ਅਸੀਂ ਬੁਲਾਇਆ ਹੋਇਆ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਇਹਨਾਂ ਨਾਲ ਇਹਨਾਂ ਤੋਂ ਰਚੇ ਮਿਚੇ ਜੋ ਸਭ ਮੈਂ ਰਹਿਆ ਸਮਾਈ, ਉਹ ਆਤਮਾ ਕਰਕੇ ਸਾਰਿਆਂ ਵਿੱਚ ਸਮਾਇਆ ਹੋਇਆ, ਉਸ ਵਿਆਪਕ ਸਰੂਪੀ ਪਰਮੇਸ਼ਰ ਨਾਲ ਪਿਆਰ ਨਹੀਂ ਕਰਦੇ, ਜਿਹੜੀਆਂ ਪਰਛਿਣ ਥੋੜਾ ਕਾਲ ਥੋੜੇ ਦੇਸ਼ ਵਿੱਚ ਰਹਿਣ ਵਾਲੀਆਂ ਚੀਜ਼ਾਂ, ਉਹਨਾਂ ਨਾਲ ਸਾਡਾ ਪਿਆਰ ਹੈ। ਥੋੜੇ ਚਿਰ ਲਈ ਥੋੜੇ ਸਮੇਂ ਲਈ ਪਿਆਰ ਹੈ। ਸਾਡੇ ਉੱਥੇ ਉਹ ਲੜਕੀ ਸੀ, ਘਰ ਬੜਾ ਅੰਮ੍ਰਿਤਾ ਸੀ, ਅਤੇ ਉਹਨੂੰ ਮੈਂ ਗੱਲ ਤੁਹਾਨੂੰ ਵਿਆਹ ਨਾ ਕਰਾਈ, ਅਤੇ ਉਮਰ ਬੜੀ ਥੋੜ੍ਹੀ ਹੈ, ਐਮ ਏ ਕੀਤੀ। ਉਹ ਬੇਇੱਜ਼ਤੀ ਹੁੰਦੇ ਆ ਕਿ ਨਹੀਂ ਜੀ ਲੋਕ ਇਲਾਜ ਹੈ। ਚਲੋ ਵਿਆਹ ਵੀ ਘਰ ਵੈਸੇ ਠੀਕ ਮਿਲ ਗਿਆ, ਉਹ ਬੱਚੀ ਹੋਈ ਅਤੇ ਨਾਲੇ ਅਧਰਾਮ ਹੋ ਗਿਆ, ਨਾਲੇ ਮਰ ਗਏ। ਹੁਣ ਉਹਦੀ ਮਾਂ ਇੱਕ ਦਿਨ ਆਵੇ ਬਹੁਤ ਰੋਈ ਜਾਏ, ਬਾਬਾ ਜੀ ਬਚਨ ਨਹੀਂ ਮੰਨਿਆ। ਮੈਂ ਕਿਹਾ ਹੁਣ ਤਾਂ ਭਾਈ ਸਮਾਂ ਬੀਤ ਗਿਆ, ਜਦ ਕਿ ਬੋਲੋ ਸਮਾਂ ਬੀਤ ਗਿਆ। ਹੁਣ ਉਹ ਜਿਹੜੀ ਬੱਚੀ ਜਿਹਨੇ ਮਾਂ ਦਾ ਮੂੰਹ ਨਹੀਂ ਦੇਖਿਆ, ਉਦੋਂ ਉਹਦੀ ਪਰਵਿਸ਼ ਹੋਣੀ। ਉਹਨੂੰ ਮਾਂ ਦਾ ਜਿਹੜਾ ਦੇਖਣ ਨਸੀਬ ਨਹੀਂ, ਮਾਂ ਦਾ ਦੁੱਧ ਨਸੀਬ ਨਹੀਂ ਹੋਇਆ। ਪਰਮੇਸ਼ਰ ਦੀ ਲੀਲਾ ਪਰਮੇਸ਼ਰ ਹੀ ਭਾਈ ਜਾਣਦਾ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨਾਂ ਚੀਜ਼ਾਂ ਨਾਲ ਤੁਸੀਂ ਇੰਨਾ ਇਹ ਸਰੀਰ ਹੈ ਇਹ ਵੀ ਸਾਡਾ ਸਦਾ ਸਾਡੇ ਕੋਲ ਨਹੀਂ ਰਹਿਣਾ, ਥੋੜ੍ਹੇ ਦਿਨ ਮਿਲਿਆ ਹੋਇਆ, ਇਸ ਰੱਥ ਦੁਆਰਾ ਅਸੀਂ ਆਪਣੀ ਜੀਵਨ ਯਾਤਰਾ ਸਫਲ ਕਰਨੀ, ਸਾਡੀ ਯਾਤਰਾ ਦਾ ਰੁਖ ਹੋਰ ਪਾਸੇ ਹੋਇਆ ਹੋਇਆ, ਸਾਡੀ ਯਾਤਰਾ ਕੀ ਹੈ, ਇਸ ਲੋਕ ਤੋਂ ਪਰਲੋਕ ਮਾਲਕ ਦਾ ਬਣਨਾ, ਅਸੀਂ ਯਾਤਰਾ ਹੋਰ ਪਾਸੇ, ਇਸ ਰੱਥ ਦੀਆਂ ਬਾਗਾਂ ਮੋੜੀਆਂ ਹੋਈਆਂ, ਮਨ ਨੂੰ ਪੜਾ ਦਿੱਤੀਆਂ ਬਾਗਾਂ, ਮਨ ਮਨ ਵਰਗੀਆਂ ਕਰਦਾ, ਬੁੱਧੀ ਜਿਹੜੀ ਹੈ ਉਹ ਵੀ ਨੇਚਰ ਸਹੀ ਨਹੀਂ ਕਰਦੀ, ਜੇ ਮਹਾਂਪੁਰਖਾਂ ਤੋਂ ਸਮਤ ਲੈ ਕੇ ਇਹਦੀਆਂ ਬਾਗਾਂ ਆਤਮਾ ਪਰਮਾਤਮਾ ਜਾਂ ਗੁਰੂ ਦੇ ਹੱਥ ਵਿੱਚ ਆਉਣ, ਫਿਰ ਇਹਦਾ ਸਫ਼ਰ ਸਹੀ ਹੋਊਗਾ। ਜੇ ਹੁਣ ਵਿਚਾਰ ਕਰ ਲਓ, ਆਪਾਂ ਮਹਾਂਪੁਰਖਾਂ ਦੀ ਸੰਗਤ ਕਰਨ ਵਾਲੇ ਹਾਂ ਸਾਰੇ, ਜਿਹੜੀ ਖੁੱਲ੍ਹੀ ਸੰਗਤ ਹੈ ਉਹਦਾ ਤਾਂ ਸਾਰਾ ਖੁੱਲ੍ਹਾ ਹੀ ਜੀਵਨ ਹੁੰਦਾ, ਉਹਨਾਂ ਨੂੰ ਬਹੁਤਾ ਇਹੋ ਜਿਹਾ ਗਿਆਨ ਦੇਣਾ ਵੀ ਕੀ ਹੈ, ਕਿਉਂਕਿ ਉਹਨਾਂ ਦਾ ਹਿਸਾਬ ਕਿਤਾਬ ਇੱਕ ਵੱਖਰਾ ਹੁੰਦਾ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ, ਇਸ ਪ੍ਰਭ ਤਿਆਗ ਅਵਰ ਕਾਤਰਾ ਚੋਂ ਜੋ ਸਭ ਮੈਂ ਰਿਹਾ ਸਮਾਈ, ਉਹਨੂੰ ਛੱਡ ਕੇ ਹੋਰ ਝੂਠੀਆਂ ਚੀਜ਼ਾਂ ਨਾਲ ਇੰਨਾ ਕਿਉਂ ਰਚੇ ਮਿਚੇ, ਇੰਨਾ ਮੋਹ ਮਮਤਾ ਪਿਆਰ ਪਾਉਂਦੇ ਹਨ, ਉਹ ਪਰਮੇਸ਼ਰ ਨਾਲ ਪਿਆਰ ਪਾਓ ਜਿਹੜਾ ਸਾਰਿਆਂ 'ਚ ਸਮਾਇਆ ਹੋਇਆ, ਜਿੱਥੇ ਮਰਜ਼ੀ ਚੇਤੇ ਕਰ ਲਓ, ਜਿੱਥੇ ਮਰਜ਼ੀ ਦੇਖ ਲਓ, ਹਰ ਹਰ ਸਿਮਰੋ ਸੰਤ ਗੋਪਾਲਾ। ਇਹ ਸੰਤ ਜਨੋ ਹਰੀ ਹਰ ਪਰਮੇਸ਼ਰ ਜੋ ਗੋਪਾਲ ਪ੍ਰਿਥਵੀ ਦਾ ਪਾਲ ਪਾਲਕ ਰੱਖ ਗਿਆ, ਉਹਦਾ ਸਿਮਰਨ ਕਰੋ, ਕਿਉਂਕਿ ਉਹ ਰੱਖਿਆ ਕਰਨ ਲਈ ਸਮਰੱਥ ਹੈ। ਕਈ ਵਾਰੀ ਆਪਾਂ ਆਸ ਧਾਰਦੇ ਹਾਂ, ਦ੍ਰੋਪਦੀ ਦੇ ਗ੍ਰੰਥਕਾਰ ਕਹਿੰਦੇ ਵੀ ਪੰਜ ਪਤੀ ਸੀ, ਤੇ ਜਦੋਂ ਸੰਕਟ ਦਾ ਸਮਾਂ ਆਇਆ, ਪੰਜੇ ਪਾਂਡਵ ਵੇਖਦੇ ਉਹ ਘੱਟ ਗੁਰੂਦੀ ਨਾਰ ਜਿਹਨਾਂ ਦੀ, ਪੰਜੇ ਪੂਜੀ ਬਣ ਕੇ ਦੇਖਦੇ ਆ, ਕੋਈ ਸਹਾਇਤਾ ਲਈ ਨਹੀਂ ਖੜਿਆ। ਤੇ ਫਿਰ ਕੀ ਹੋਇਆ, ਪਹਿਲਾਂ ਹੋਇਆ ਮੇਰੇ ਸਰੀਰ ਦਾ ਬਾਜਾ, ਮੈਂ ਮੁਕਾਬਲਾ ਕਰੂੰਗਾ, ਹਾਰ ਵੀ ਹਾਰ ਗਿਆ ਹੈਂਜੀ, ਉਹ ਨਾ ਹੋਇਆ। ਫਿਰ ਜਿਹੜੇ ਸਭਾ ਸਾਧ ਸੀ ਉਹ ਵੀ ਦੇਖੇ, ਉਧਰੋਂ ਵੀ ਆਹ ਦਾ ਨਾਰਾ ਨਾ ਵੱਜਿਆ। ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ, ਅੱਖੀ ਮੀਟ ਧਿਆਨ ਧਰ, ਆ ਹਾ ਕ੍ਰਿਸ਼ਨ ਕਰੇ ਕੱਪੜ ਕੋਟ ਅਸਾਰਨ, ਥੱਕੇ ਦੂਤ ਨਾ ਪਾਰ ਦਸਾਂਗੇ, ਨਾਥ ਅਨਾਥਾਂ ਬਾਣ ਤੁਰਾਂ। ਜਿਹੜੇ ਦੇਖਿਆ ਕਿ ਹੁਣ ਕੋਈ ਆਸਰਾ ਨਹੀਂ ਹੈ, ਭਗਵਾਨ ਹੁਣ ਤਾਂ ਤੇਰਾ ਹੀ ਹੈ, ਤੇ ਮਹਾਰਾਜ ਉਸ ਵੇਲੇ ਉੱਥੇ ਕੋਈ ਆਪਣੀ ਲੀਲਾ ਸੀ, ਮਾਤਾ ਰੁਕਮਣੀ ਨੇ ਕਿਹਾ ਮਹਾਰਾਜ ਉਹ ਤੁਹਾਡੀ ਫਿਰ ਭੈਣ ਵੀ ਹੈ, ਇਕੱਠੇ ਦਰਵਾਜ਼ਾ ਤੋਂ ਤੁਸੀਂ ਮਿਲੇ ਆਪਣੇ ਆ, ਦ੍ਰੋਪਦੀ ਤੁਹਾਡੀ ਉਹ ਭਾਈ ਵੀ ਲੱਗਦੀ ਹੈ, ਅਤੇ ਰਿਸ਼ਤੇਦਾਰੀ ਵੀ ਹੈ, ਭਗਤ ਵੀ ਹੈ ਤੁਹਾਡੀ, ਤੁਹਾਡੇ ਦੀ ਸ਼ਰਧਾ ਬੜੀ ਉੱਤੇ ਆ, ਸੰਕਟ ਆ, ਤੁਸੀਂ ਫਿਰ ਆਪਣੇ ਲੱਗੇ ਹੋਏ ਹਾਂ। ਉਹ ਕਹਿੰਦੇ ਉਹਨੂੰ ਮੈਨੂੰ ਹਾਲੇ ਚੇਤੇ ਹੀ ਨਹੀਂ ਕੀਤਾ, ਉਹਨੂੰ ਪੰਜਾਂ ਪਾੜੂਆਂ ਦੇ ਬਲ 'ਤੇ ਮਾਣਿਆ, ਆਪਣੇ 'ਤੇ ਆ, ਜਿਹੜੇ ਸਭਾ ਸਾਧ ਉਹਨਾਂ 'ਤੇ ਮਾਣਿਆ, ਅਤੇ ਜਿਹੜੇ ਸਾਰੇ ਫੇਲ ਹੋ ਗਏ, ਫੇਰ ਅੱਖਾਂ ਮੀਟ ਕੇ ਧਿਆਨ ਕੀਤਾ, ਮਹਾਰਾਜ ਮੈਂ ਤਾਂ ਫੋਕਾ ਹੀ ਇਹਨਾਂ 'ਤੇ ਭਰੋਸਾ ਰੱਖਿਆ, ਇਹ ਤਾਂ ਕੋਈ ਵੀ ਨਹੀਂ ਨਿਕਲਿਆ, ਮੇਰੇ ਭਗਵਾਨ ਨੂੰ ਸੱਚੇ ਰਾਹ ਦਿਆ, ਮਹਾਰਾਜ ਮਾਰੀ ਛਾਲ ਉਸ ਲਈ ਹੋਰ ਰੂਪ ਹੋ ਗਿਆ, ਆ ਕੇ ਤੂੰ ਉੱਥੇ ਲੋ ਹਾਜ਼ਰ ਹੋ ਗਿਆ ਗੁਪਤ ਰੂਪ 'ਚ। ਉਹ ਫਿਰ ਕਹਿੰਦੇ ਸਾਰੀ ਹੈ ਕਿ ਨਾਰੀ ਹੈ ਕਿ ਨਾਰੀ ਸਾਰੀ ਹੋ ਗਿਆ, ਇਹ ਇਸਤਰੀ ਹੈ ਜਾਂ ਸਾੜੀ ਹੈ ਜਾਂ ਕੀ ਹੋ ਗਿਆ, ਉਹ ਕਦੇ ਪਾਈ ਗਿਆ, ਕਹਿੰਦੇ ਕੁੱਪੜ ਕੋਟ ਆ ਸਾਰੇ ਕੁੱਪੜ ਮੁਕਣਗੇ ਨਹੀਂ ਆਉਂਦੇ। ਇਸ ਕਰਕੇ ਜਦੋਂ ਇੱਥੇ ਤੱਕ ਕੋਈ ਵਿਅਕਤੀ ਭਰੋਸਾ ਧਾਰਦਾ, ਫਿਰ ਪ੍ਰਭੂ ਵੱਲੋਂ ਉਹਦੀ ਗੁਰਮੁਖ ਜਨੋਂ ਸਹਾਇਤਾ ਮਿਲਦੀ ਹੈ। ਹਰ ਹਰ ਸਿਮਰੋ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਧਿਆਓ, ਸਾਧ ਸੰਗ ਸਾਧੂ ਜਨ ਜਿਹੜੇ ਉਹਨਾਂ ਨਾਲ ਮਿਲ ਕੇ ਨਾਮ ਧਿਆਓ। ਇਹ ਕੀ ਗੱਲ, ਜੇ ਹੁਣ ਚੋਰ ਨਾ ਮਿਲਾਂਗੇ ਉੱਥੇ ਨਾਮ ਧਿਆਵਾਂਗੇ ਕੀ ਕਰਾਂਗੇ, ਉਹ ਨਾਮ ਲਿਆਉਣ ਦਾ ਉਪਦੇਸ਼ ਦੇਗਾ ਕਿ ਚੋਰੀ ਦਾ ਦੇਗਾ, ਫਿਰ ਜੁਆਰੀ ਉਹ ਜਾ ਕੇ ਉਹ ਨਾਮ ਧਿਆ ਲਈਏ, ਉਹਦਾ ਗੁਰੂ ਐਂ ਦਾਲ ਆਈ ਦਾ ਪਈ ਉਹ ਪਤਾ ਕਿਹੜੀ ਦਾ, ਉੱਥੇ ਨਾਮ ਧਿਆਵਾਂਗੇ ਕਿਸੇ ਲੀਡਰ ਕੋਲ ਜਾ ਕੇ, ਉਹ ਤਾਂ ਆਪੋ ਫਲਾਨੇ ਲੀਡਰ ਨੂੰ ਠਿੱਬੀ ਕਿਵੇਂ ਲਾਉਣੀ, ਆਪਾਂ ਨੂੰ ਕੁਰਸੀ ਕਿਵੇਂ ਲੈਣੀ ਹੈ, ਨਾਮ ਧਿਆ ਜਾਏਗਾ ਜਾਂ ਕਿਸੇ ਹੋਰ ਇਸ ਤਰ੍ਹਾਂ ਦੇ ਵਿਅਕਤੀ ਨਾਲ। ਕਿਉਂਕਿ ਜਿਹੜਾ ਸਾਧੂ ਨਾਮ ਧਿਆਉਣ ਵਾਲਾ ਜਿਹਨਾਂ ਆਪਣਾ ਆਪ ਸਾਧਿਆ, ਜਦੋਂ ਉਹਦੇ ਨਾਲ ਉਹਨਾਂ ਮਿਲਾਂਗੇ, ਉਹ ਆਪ ਨਾਮ ਧਿਆਉਂਦਾ, ਸਾਨੂੰ ਨਾਮ ਧਿਆਉਣ ਦੀ ਪ੍ਰੇਰਨਾ ਦਊਗਾ, ਉਹ ਨਾਮ ਧਿਆਉਣ ਦੀ ਪ੍ਰੇਰਨਾ ਦਊਗਾ। ਅਸੀਂ ਹਰਿਦੁਆਰ ਗਏ, ਉੱਥੇ ਮਹਾਂਪੁਰਖ ਜੀ ਦਾ ਦਰਜਾ ਲਾਇਆ। ਉਹ ਮਹਾਂਪੁਰਖ ਓਪਨਲੀ ਖੁੱਲਾ ਨਹੀਂ ਸੀ ਬੋਲ, ਕੋਈ ਵਚਨ ਅੱਠੀ ਵਾਰੀ ਭੋਜਨ ਆਪ ਬਣਾਉਣਾ। ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਾਣੀ ਦੇ 102 ਪੱਕੇ ਪੱਤਰੇ ਰੋਜ਼ ਪੜ੍ਹਨੇ ਨੇ ਰੋਜ਼ਾਨਾ। ਸੱਤਾਂ ਦਿਨਾਂ ਦੀ ਪਾਠ ਵੀ ਹੋਣ, ਦੋ ਪਾਠੀ ਹੋਣ ਤੇ ਸੌਖੇ ਹੁੰਦੇ, ਇਕੱਲੇ ਲਈ ਬੜਾ ਕਠਿਨ ਹੈ। 102 ਪੱਤਰੇ ਪੱਕੇ ਭੋਗ ਪਾਇਆ, ਫਿਰ ਆਪ ਕਰੇ ਇਸ ਤਰ੍ਹਾਂ ਹੀ ਚਲੇ। ਅਤੇ ਜੇ ਪਹਿਲਾਂ ਦਾ ਟਾਈਮ ਹੀ ਨਹੀਂ ਦੇਣਾ ਕਿ ਮਿਥਿਆ ਬੋਲਿਆ ਜਾਂਦਾ, ਮਹਾਰਾਜ ਕਹਿੰਦੇ ਮਿਥਿਆ ਨਾ ਹੀ ਰਸਨਾ ਪਰਸ ਮਨ ਰੀਤ ਨਿਰੰਜਨ ਦਾਸ ਹੈ। ਕਹਿੰਦੇ ਅਸੀਂ ਗੁਰੂ ਗ੍ਰੰਥ ਨੂੰ ਮੰਨਦੇ, ਗੁਰੂ ਗ੍ਰੰਥ ਸਾਹਿਬ ਇਹ ਕਹਿ ਰਹੇ ਮਿਥਿਆ ਨਾ ਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ। ਪਰ ਅਸੀਂ ਦਿਨ ਰਾਤ ਮਿਥਿਆ ਬੋਲੀ ਜਾਂਦੇ, ਜਿੱਥੇ ਲੈਂਦੇ ਉੱਥੇ ਗੱਪ ਗਪੌੜਾ ਨਿੰਦਿਆ ਚੂਰੀ ਕਰੀ ਜਾਂਦੇ। ਫਿਰ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਮੰਨਦੇ, ਕਰਦੇ ਸਾਰੀਆਂ ਮਰਜ਼ੀਆਂ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਜਿਨ ਮੰਨ ਲਿਆ, ਉਹਦੇ ਅੰਦਰ ਤਾਂ ਦੁਨੀਆਂ ਦੀ ਕੋਈ ਬੁਰਾਈ ਰਹਿ ਹੀ ਨਹੀਂ ਜਾਂਦੀ, ਉਹਦੇ ਕੋਲ ਵਿਹਲੇ ਹੀ ਹੈ ਨਹੀਂ ਹੈ ਤੇ ਉਹਦੇ ਦੀਆਂ ਗੱਲਾਂ ਦਾ, ਇੰਨਾ ਉਹ ਬੀਜੀ ਹੋ ਜਾਂਦਾ ਨਾਮ ਸਿਮਰਨ ਸੇਵਾ ਦੇ ਵਿੱਚ। ਜਦੋਂ ਉਹਨੇ ਫਿਰ ਵਚਨ ਕਰਨਾ, ਬਾਣੀ ਦੀ ਤੁੱਕ ਬੋਲ ਕੇ ਉੱਤਰ ਦੇਣਾ ਗੁਰਬਾਣੀ। ਚਲੋ ਐਸੇ ਵੀ ਗੁਰਮੁਖ ਦੁਨੀਆਂ 'ਤੇ ਹੈਗੇ ਆ, ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਗੁਰਬਾਣੀ ਦਾ ਹੀ ਰੂਪ ਬਣ ਜਾਂਦੇ, ਬਾਣੀ ਪੜ੍ਹ ਪੜ੍ਹ ਕੇ ਬਾਣੀ ਦੇ ਮਾਲਕ ਵਿੱਚ ਭੇਦ ਹੋ ਜਾਂਦੇ। ਸਾਧ ਸੰਗ ਮਿਲ ਨਾਮ ਧਿਆਵੋ, ਜਿਹਨੇ ਆਪਣਾ ਸਾਧਿਆ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੋ, ਫਿਰ ਹੋਵੇਗਾ ਕਿ ਪੂਰਨ ਹੋਵੇ ਘਾਲਾ, ਤੁਹਾਡੀ ਜਿਹੜੀ ਕੀਤੀ ਹੋਈ ਘਾਲ ਸੇਵਾ ਉਹ ਪੂਰਨ ਹੋ ਜਾਏ। ਆਖਰੀ ਬੇਨਤੀਆਂ ਰਹੋ, ਸਾਰ ਸੰਭਾਲੈ ਨਿਤ ਪ੍ਰਤਪਾਲ। ਅਸੀਂ ਫਿਕਰ ਕਰਦੇ ਹਾਂ ਕਿ ਜੇ ਮਹਾਰਾਜ ਭਜਨ ਕਰਨ ਲੱਭ ਪਏ, ਕੰਮ ਕਿਵੇਂ ਚੱਲੂਗਾ, ਰੋਟੀ ਪਾਣੀ ਕਿੱਥੋਂ ਖਾਵਾਂਗੇ, ਆ ਨਿਆਣੇ ਨਿੱਕੇ ਕਿਵੇਂ ਪੜ੍ਹਨਗੇ। ਸਿੱਧ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਨੂੰ, ਤੁਸੀਂ ਕਹਿੰਦੇ ਭਜਨ ਕਰੋ ਭਜਨ ਕਰੋ ਭਜਨ ਕਰੋ, ਇਹ ਵਿਹਾਰ ਕਿਵੇਂ ਚੱਲੂਗਾ। ਉਹ ਮਹਾਰਾਜ ਕਹਿੰਦੇ ਤੈਨੂੰ ਸਿੱਧੋ ਭਰੋਸਾ ਹੀ ਨਹੀਂ ਮਹਾਰਾਜ, ਜੇ ਕਿਤੇ ਉਹਦਾ ਭਜਨ ਕਰਨ ਲੱਗ ਪਾਓ ਨਾ, ਨਦੀਆਂ ਹੋ ਗਿਆ ਧੇਣ ਵਾਸਤੇ, ਜਿੰਨੀਆਂ ਨਦੀਆਂ ਕਾਮ ਧੇਨਾ ਬਣਾ ਦੂਗਾ, ਦੁੱਧ ਦੀਆਂ ਵਗਾ ਦੂਗਾ ਭਜਨ ਵਾਲਿਆਂ, ਜਿਹੜਾ ਪਾਣੀ ਦੀਆਂ ਵਗਾਉਂਦਾ ਉਹ ਦੁੱਧ ਵੀ ਵਗਾ ਸਕਦਾ, ਸਮਰਾਥਿਆ ਉਹ ਸਰਵਾਗਿਆ। ਦੁੱਧ ਹੋ ਗਿਆ ਸੁੰਮ ਘਿਓ, ਜਿਹੜੇ ਸੋਮੇ ਆ ਨਾ ਪਾਣੀ ਦੇ, ਉਹ ਘਿਓ ਦੇ ਬਣਾ ਦੂਗਾ। ਸਗਲੀ ਧਰਤੀ ਸੱਕਰ ਹੋ ਗਿਆ, ਸਾਰੀ ਧਰਤੀ ਸੱਕਰ ਬਣਾ ਦੂਗਾ, ਘਿਓ ਰਲਾ ਕੇ ਖਾਈ ਆ ਤੇ ਮੌਜ ਨਾਲ ਭਜਨ ਕਰੀ ਆ, ਦੁੱਧ ਪੀ ਆ। ਜਿੰਨੀ ਬਨਸਪਤੀ ਸਾਰੀ ਫਲਦਾਰ ਬਣਾ ਦੂਗਾ, ਮੇਵੇ ਲਾ ਦੂਗਾ ਸਾਰਿਆਂ ਨੂੰ। ਤੂੰ ਭਜਨ ਕਰਨ ਵਾਲਾ ਤਾਂ ਬਣ, ਤੂੰ ਉਹਦੇ ਤੇ ਭਰੋਸਾ ਦਾ ਸਹਾਰ, ਉਹ ਤੇਰੇ ਲਈ ਸਾਰਾ ਕੁਛ ਕਰਨ ਲਈ ਤਿਆਰ ਆ, ਤੂੰ ਤਾਂ ਕਰਦਾ ਹੀ ਕੁਛ ਨੀ। ਉਹ ਤਾਂ ਐਸਾ ਹੈ ਮਹਾਰਾਜ ਸੱਚਾ ਪਾਤਸ਼ਾਹ, ਸਿੱਧੋ ਤੁਹਾਨੂੰ ਭਰੋਸਾ ਨੀ ਉੱਤੇ ਵੱਜਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰ ਸੰਭਾਲੇ, ਸਾਰਿਆਂ ਦੀ ਸਾਰ ਸੰਭਾਲ ਉਹ ਆਪ ਕਰਦਾ ਹੈ, ਖਬਰ ਆਪ ਹੀ ਲੈਂਦਾ, ਨਿਤ ਪ੍ਰਾਪਤ ਪਾਲ ਹੈ, ਹਮੇਸ਼ਾ ਪਾਲਦਾ। ਇੱਕ ਲੜਕਾ ਪੈਦਾ ਹੋਇਆ, ਕਥਾ ਲੰਬੀ ਹੋ ਜਾਂਦੀ ਹੈ, ਕਿਤੇ ਵੀ ਜਾਣਾ ਹੁੰਦਾ, ਉਹ ਬੱਚਾ ਮੰਗੀ, ਪਿਤਾ ਕਹਿੰਦਾ ਹੁਣ ਕਿਵੇਂ ਕਰੇਗਾ, ਕਹਿੰਦਾ ਕਰਨਾ ਕਿਵੇਂ, ਉਹ ਕਰ ਰਿਹਾ, ਕਹਿੰਦਾ ਉਹ ਕੀ ਕਰੂਗਾ, ਤੂੰ ਤਾਂ ਮੇਰੇ ਅਧੀਨ ਹੈ, ਅਰਥੀ ਹੈ। ਕਹਿੰਦੇ ਤੇਰੇ ਅਧੀਨ ਨਹੀਂ, ਜਿਨ ਪੈਦਾ ਕੀਤਾ ਮੈਂ ਉਹਦੇ ਅਧੀਨ, ਦੇਖੋ ਐਡਾ ਵਿਸ਼ਵ। ਕਹਿੰਦੇ ਤਾਂ ਦੇਖ ਲੈਂਦੇ, ਉਹ ਜੰਗਲ ਛੱਡਿਆ ਜੀ, ਪੂਰਾ ਪਰਮੇਸ਼ਰ ਭਰੋਸਾ, ਜਿਹੜੇ ਦਰਖਤਾਂ ਦੀਆਂ ਸ਼ਾਖਾਂ ਕਦੇ ਆ ਗਈਆਂ, ਫਲ ਮੇਵੇ ਲੱਗੇ ਹੋਏ, ਜਿੱਥੇ ਉਹਦਾ ਹੱਥ ਪਹੁੰਚਿਆ ਉੱਥੇ ਧਰਤੀ ਜੋ ਚਸ਼ਮਾ ਪਾਣੀ ਦਾ ਅੰਮ੍ਰਿਤ ਦਾ ਫੁੱਟ ਪਿਆ। ਨਾਰਦ ਜੀ ਬੀਣਾ ਵਜਰੇ ਹੈ ਬਲਕੇ, ਤੇਰੇ ਪੇ ਨੇ ਤੇਰੇ ਨਾਲ ਬੜਾ ਧੱਕਾ ਕੀਤਾ, ਤੈਨੂੰ ਜੰਗਲ ਛੱਡਿਆ, ਤੂੰ ਅਰਥੀ ਸੀ, ਤੇਰੀ ਪਰਵਰਿਸ਼ ਕਰਨੀ ਚਾਹੀਦੀ ਸੀ, ਦੱਸ ਕੀ ਚਾਹੁੰਦਾ। ਉਹ ਬਾਲਕ ਕਹਿੰਦਾ ਨਾਰਦ ਮੁਨੀ, ਮੇਰੀ ਪਰਾਰਬ ਦੇ ਮੁਤਾਬਕ ਦੇਵੇਂਗਾ ਕਿ ਵੱਖਰਾ। ਕਹਿੰਦੇ ਜੋ ਪਰਾਰਬ ਦੇ, ਕਹਿੰਦੇ ਜਾ ਤੂੰ ਉੱਥੇ ਵਿਸ਼ਨੂੰ ਨੂੰ ਬੀਣਾ ਸਜਾਈ ਜਾ, ਬਣਾਈ ਜਾ, ਜੋ ਮੇਰੀ ਪਰਾਰਬ ਮੈਨੂੰ ਮਿਲ ਜਾਣੀ, ਤੂੰ ਖੇਚਲ ਗੱਲ ਕਰਨਾ। ਨਾਰਦ ਨੇ ਕਮਾਲ ਦੀ ਗੱਲ ਹੈ, ਐਡਾ ਯਕੀਨ ਇਹਨੂੰ ਮਾਰੇ ਤੇ। ਉਹਨੇ ਜਾ ਕੇ ਜੀ ਇਹ ਗੱਲ ਇੰਦਰ ਨੂੰ ਦੱਸੀ, ਇੰਦਰ ਆ ਗਿਆ, ਉਹਨੂੰ ਵੀ ਕਿਹਾ, ਉਹਨੂੰ ਵੀ ਇਹ ਉੱਤਰ। ਬ੍ਰਹਮੇ ਨੂੰ ਵਿਸ਼ਨੂੰ ਸ਼ਿਵ ਨੂੰ ਸਾਰਿਆਂ ਨੂੰ ਇਹ ਉੱਤਰ। ਉਹ ਕਹਿੰਦੇ ਦੇਖੋ ਕਿੱਡਾ ਵਿਸ਼ਵਾਸ, ਉਹ ਦੇਵਤਿਆਂ ਨੇ ਦਿਵ ਦ੍ਰਿਸ਼ਟੀ ਨੇ ਉਹਦਾ ਸਰੀਰ ਨੌਬਰ ਨਾ ਕਰਤਾ, ਪਰਮੇਸ਼ਰ ਦਾ ਵਿਸ਼ਵਾਸੀ ਪੁਰਸ਼ ਸਭ ਤਰ੍ਹਾਂ ਮਾਲਾ ਮਾਲ ਕਰਿਆ ਗਿਆ। ਕਹਿੰਦੇ ਤੂੰ ਮੇਰਾ ਪੁੱਤਰੇ ਰਾਜੀ ਕਿਵੇਂ ਹੋ ਗਿਆ? ਕਹਿੰਦੇ ਹੁਣ ਕੀਤਾ ਕਦੀ ਕੇ ਬੋਲੋ। ਪਰ ਜੇ ਕੋਈ ਮਾਲਕ ਤੇ ਭਰੋਸਾ ਕਰਦਾ ਹੈ, ਅਸੀਂ ਉਸ ਮਾਲਕ ਨੂੰ ਸਮਝਦੇ ਨਹੀਂ, ਉਹ ਕੀ ਕਰ ਸਕਦਾ? ਜੇ ਉਹਦੇ ਤੇ ਵਿਸ਼ਵਾਸ ਕਰ ਲਈਏ, ਛੋਟੀਆਂ ਛੋਟੀਆਂ ਚੀਜ਼ਾਂ ਦੇ ਉੱਤੇ ਖੜ ਗਏ ਹਾਂ, ਸਾਰ ਸੰਭਾਲ ਹੈ, ਸਭ ਦੀ ਸਾਰ ਖਬਰ ਸੰਭਾਲਦਾ ਹੀ ਆਪੇ ਕਰਦਾ ਹੈ, ਨਿਤ ਪ੍ਰਤਪਾਲ ਹੈ, ਨਿਤ ਹਮੇਸ਼ਾ ਹੀ ਪ੍ਰਤਪਾਲਣ ਕਰਦਾ। ਪ੍ਰੇਮ ਸਹਿਤ ਗੱਲ ਆ, ਇੰਨਾ ਪਿਆਰ ਕਰਦਾ ਉਹਨੂੰ ਆਪਣਾ ਜਾਣ ਕੇ ਗੱਲ ਆ। ਕਹੁ ਨਾਨਕ ਪ੍ਰਭ ਤੁਮਰੇ ਵਿਸਰਤ ਜਗਤ ਜੀਵਨ ਕੈਸੇ ਪਾਵ। ਹਜ਼ੂਰ ਪਾਤਸ਼ਾਹ ਦੀ ਬਾਣੀ ਦੁਆਰਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਧੰਨ ਗੁਰੂ ਅਰਜਨ ਸਾਹਿਬ ਦੀ ਕਿਰਪਾਲਤਾ ਕਰਕੇ ਸਾਨੂੰ ਸਮਝਾਉਂਦੇ ਹਨ ਕਿ ਹੇ ਪ੍ਰੇਮੀਓ, ਜੇ ਤੁਸੀਂ ਪਰਮੇਸ਼ਰ ਨੂੰ ਵਿਸਰ ਜਾਓਗੇ, ਭੁੱਲ ਜਾਓਗੇ, ਜਾਗਰ ਦੇ ਜੀਵੋ, ਤੁਹਾਨੂੰ ਜੀਵਨ ਪਦ ਦੀ ਮੁਕਤੀ ਦਾ ਆਨੰਦ ਕਿਵੇਂ ਪ੍ਰਾਪਤ ਹੋਵੇਗਾ? ਉਹ ਕਿਵੇਂ ਪਾ ਸਕਦੇ? ਨਹੀਂ ਪਾ ਸਕਦੇ। ਜੀਵਨ ਦੀ ਜਾਂਚ ਕਿਵੇਂ ਪ੍ਰਾਪਤ ਕਰੋਗੇ? ਜਿਉਣ ਦਾ ਢੰਗ ਤੁਹਾਨੂੰ ਕਿਵੇਂ ਆਵੇਗਾ? ਜ਼ਿੰਦਗੀ ਇਹ ਨਹੀਂ ਕਿ ਚਾਰ ਦਿਨ ਸ਼ਰਾਬਾਂ, ਗੁਆਵਾਂ, ਨਸ਼ੇ, ਫੈਸ਼ਨ, ਪ੍ਰਸਤੀ, ਬੁਰਾਈ ਕਰੇ, ਕੋਈ ਜੀਵਨ ਨਹੀਂ ਹੈ ਤਾਂ ਜੀਵਨ ਬਰਬਾਦ ਕਰਨ ਵਾਲੀਆਂ ਗੱਲਾਂ। ਜੀਵਨ ਹੈ ਜਦੋਂ ਅਸੀਂ ਗੁਰਮਤ ਦੇ ਅਨੁਸਾਰ ਜੀਂਦੇ ਹਾਂ, ਇਹ ਜੀਵਨ ਗੁਰੂ ਦੇ ਸਿਧਾਂਤਾਂ ਦੇ ਅਨੁਸਾਰ ਜੀਂਦੇ ਹਾਂ, ਗੁਰੂ ਦੀ ਮਰਿਆਦਾ ਦੇ ਅਨੁਸਾਰ ਜੀਂਦੇ ਹਾਂ। ਇਹ ਜੀਵਨ ਗੁਰੂ ਦੀ ਕਿਰਪਾ, ਮਹਾਂਪੁਰਖਾਂ ਦੀ ਆਸ਼ੀਰਵਾਦ ਬਿਨਾਂ ਕੈਸੇ ਪ੍ਰਾਪਤ ਕਰ ਸਕਦੇ ਹਾਂ? ਇਹ ਸਾਧ ਸੰਗਤ ਜੀ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਦਿਆਂ ਹੋਇਆਂ ਸਾਡੇ ਸਾਰਿਆਂ ਦੇ ਉੱਤੇ ਬੜੀ ਮਿਹਰ ਕੀਤੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣਾ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਅਤੇ ਜਿਹੜੇ ਮਾਈ ਭਾਈ ਇਹਨਾਂ ਉਪਦੇਸ਼ਾਂ ਨੂੰ ਧਾਰਨ ਕਰਨਗੇ, ਹਜ਼ੂਰ ਪਾਤਸ਼ਾਹ ਜੀ ਉਹਨਾਂ ਦਾ ਲੋਕ ਪ੍ਰਲੋਕ ਸਫਲਾ ਅਤੇ ਸਹੇਲਾ ਬਣਾਉਣਗੇ। ਆਪ ਜੀ ਦਾ, ਸ਼ਾਂਤੀ ਸਿੰਘ ਜੀ ਦਾ, ਰਾਵੀ ਸਿੰਘਾਂ ਦਾ, ਸਾਰੀਆਂ ਸੰਗਤਾਂ, ਸੇਵਾਦਾਰਾਂ ਦਾ, ਸਾਰਿਆਂ ਦਾ ਹੀ ਭਾਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।